Current Affairs with Rabanji, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬ੍ਰੈਂਪਟਨ ਦੇ ਕਾਰੋਬਾਰੀ ਮਾਲਕ ਨੂੰ ਕਥਿਤ ਤੌਰ ਤੇ ਹਿੰਸਾ ਦੀ ਧਮਕੀ ਦੇ ਕੇ ਜ਼ਬਰਦਸਤੀ ਉਗਰਾਹੀ ਕਰਨ ਦੇ ਮਾਮਲੇ ਵਿੱਚ ਸਾਬਕਾ ਕਰਮਚਾਰੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ। SIU ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਮਾਮਲੇ ਦੀ ਜਾਂਚ ਸਮੇਂ ਸ਼ੱਕੀ ਵਾਹਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ। ਟੋਰਾਂਟੋ ਸਿਟੀ ਕੌਂਸਲਰਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਤੇਜ਼ ਰਫ਼ਤਾਰੀ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦੇ ਸਾਹਮਣੇ ਆਈ ਰਿਪੋਰਟ ਵੱਡੇ ਸਵਾਲ ਖੜੇ ਕਰ ਰਹੀ ਹੈ। ਪੀਟਰ ਬਰੋ ਦੇ ਨੇੜੇ ਚੱਲਦੀ ਗੱਡੀ ਵਿੱਚ ਕਥਿਤ ਤੌਰ ਤੇ ਸੈਕਸ ਕਰਨ ਦੀ ਕੋਸ਼ਿਸ਼ ਦੌਰਾਨ ਬੇਕਾਬੂ ਹੋਏ ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੀਲ ਰੀਜਨਲ ਪੁਲਿਸ ਦੀ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਨੇ 11 ਫਰਵਰੀ ਨੂੰ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਮਾਮਲੇ ਤੇ ਕਥਿਤ ਤੌਰ ਤੇ ਆਪਣੇ ਮਾਲਕ, ਉਸਦੇ ਪਰਿਵਾਰ ਅਤੇ ਸਟਾਫ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਨ੍ਹਾਂ ਨੇ ਕਾਰੋਬਾਰ ਜਾਰੀ ਰੱਖਿਆ ਤਾਂ ਮਾੜੇ ਨਤੀਜੇ ਭੁਗਤਣੇ ਪੈਣਗੇ। ਪੁਲਿਸ ਨੇ ਕਿਹਾ ਕਿ ਦੋਸ਼ੀ ਨੇ ਧਮਕੀ ਵਿੱਚ ਕਿਹਾ ਕਿ ਉਸਦੇ ਵੱਡੇ ਗਿਰੋਹ ਨਾਲ ਸਬੰਧ ਹਨ ਅਤੇ ਉਨ੍ਹਾਂ ਕਿਹਾ ਕਿ ਜੇਕਰ ਉਸਦੇ ਮਾਲਕ ਨੇ ਆਪਣਾ ਕਾਰੋਬਾਰ ਬੰਦ ਨਾ ਕੀਤਾ ਤਾਂ ਉਹ ਉਨ੍ਹਾਂ ਖਿਲਾਫ਼ ਆਪਣੇ ਕੁਨੈਕਸ਼ਨਾਂ ਦੀ ਵਰਤੋਂ ਕਰੇਗਾ। ਪੁਲਿਸ ਨੇ ਕਿਹਾ ਕਿ ਉਹ ਸਾਰੀਆਂ ਧਮਕੀਆਂ ਫੋਨ ਤੇ ਕਾਲ ਕਰਕੇ ਜਾਂ ਟੈਕਸਟ ਕਰਕੇ ਦਿੱਤੀਆਂ ਗਈਆਂ ਸਨ। ਸੋਮਵਾਰ ਨੂੰ EITF ਨੇ ਦੋਸ਼ੀ ਦੀ ਪਛਾਣ 33 ਸਾਲਾ ਹਿਤੇਸ਼ ਬਾਂਸਲ ਵਜੋਂ ਅਤੇ ਉਸ ਨੂੰ ਹੈਮਿਲਟਨ ਤੋਂ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਕਿਹਾ ਕਿ ਉਸ ਤੇ ਜਬਰੀ ਵਸੂਲੀ ਤੇ 3 ਮਾਮਲਿਆਂ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ ਅਜੇ ਅਦਾਲਤ ਵਿਚ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਗ੍ਰਿਫ਼ਤਾਰੀ ਪੀਲ ਖੇਤਰ ਵਿਚ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲ ਦੀਆਂ ਵਾਰਦਾਤਾਂ ਦੀ ਲੰਬੀ ਚੱਲ ਰਹੀ ਕੜੀ ਦਾ ਹੀ ਹਿੱਸਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਪੀਲ ਰੀਜਨ ਪੁਲਿਸ ਨੇ ਕਿਹਾ ਸੀ ਕਿ ਉਸਦੀ ਟਾਸਕ ਫੋਰਸ 29 ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਕੁੱਲ 5 ਗ੍ਰਿਫ਼ਤਾਰੀਆਂ ਹੁਣ ਤੱਕ ਕੀਤੀਆਂ ਜਾ ਚੁੱਕੀਆਂ ਹਨ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਓਨਟਾਰੀਓ ਪ੍ਰੋਵਿੰਸ਼ੀਅਲ ਨੇ ਕਲੈਡਨ ਓਨਟਾਰੀਓ ਵਿੱਚ ਇੱਕ ਮੋਟਰ ਸਵਾਰ ਵਿਅਕਤੀ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ। ਇਸ ਕਾਰਵਾਈ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਵਾਹਨ ਵਿੱਚ ਸਵਾਰ ਵਿਅਕਤੀ ਦੀ ਪੁਲਿਸ ਇੱਕ ਮਾਮਲੇ ਵਿੱਚ ਭਾਲ ਕਰ ਰਹੀ ਸੀ ਜਿਸ ਵਿੱਚ ਉਸਨੇ ਪਿਛਲੇ ਸਾਲ ਅਕਤੂਬਰ ਮਹੀਨੇ ਚੋਰੀ ਕੀਤੀ ਹੋਈ ਜੀਪ ਦੀ ਟੱਕਰ ਮਾਰ ਕੇ ਇੱਕ ਪੁਲਿਸ ਅਫਸਰ ਨੂੰ ਜ਼ਖਮੀ ਕਰ ਦਿੱਤਾ ਸੀ। ਇਹ ਘਟਨਾ 23 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਥੋੜੀ ਦੇਰ ਬਾਅਦ ਜਦੋਂ ਪੁਲਿਸ ਨੂੰ ਟੁੰਡਰਾ ਰੋਡ ਤੇ ਇੱਕ ਸ਼ੱਕੀ ਵਾਹਨ ਬਾਰੇ ਸੂਚਨਾ ਮਿਲੀ ਸੀ। ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਵਾਹਨ 'ਚ 2 ਸਵਾਰੀਆਂ ਨੂੰ ਸੁੱਤੇ ਪਏ ਦੇਖਿਆ। ਇਸ ਵਾਹਨ ਦੇ ਪੀਲ ਖੇਤਰ ਤੋਂ ਚੋਰੀ ਹੋਣ ਦੀ ਪੁਲਿਸ ਨੂੰ ਪੁਸ਼ਟੀ ਹੋ ਚੁੱਕੀ ਸੀ। ਜਦੋਂ ਅਧਿਕਾਰੀਆਂ ਨੇ ਜੀਪ ਵਿੱਚ ਪਏ ਵਿਅਕਤੀਆਂ ਨੂੰ ਜਗਾਇਆ ਤੇ ਬਾਹਰ ਨਿਕਲਣ ਦੇ ਹੁਕਮ ਦਿੱਤੇ ਤਾਂ ਜੀਪ ਦੇ ਡਰਾਈਵਰ ਨੇ ਵਾਹਨ ਨੂੰ ਭਜਾਉਣ ਵਾਸਤੇ ਤੇਜ਼ੀ ਨਾਲ ਰਿਵਰਸ ਕਰ ਦਿੱਤਾ। ਜੀਪ ਪਿੱਛੇ ਖੇਡ ਪੁਲਿਸ ਅਧਿਕਾਰੀ ਨੇ ਇੱਕਦਮ ਛਾਲ ਮਾਰ ਕੇ ਮਸਾਂ ਆਪਣੀ ਜਾਨ ਬਚਾਈ ਸੀ। ਡਰਾਈਵਰ ਨੇ ਫਿਰ ਇੱਕ ਅਧਿਕਾਰੀ ਵੱਲ ਗੱਡੀ ਨੂੰ ਵਧਾਉਣਾ ਸ਼ੁਰੂ ਕੀਤਾ ਜਿਸ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਸਾਈਡ ਵਾਕ ਵੱਲ ਦੌੜ ਗਿਆ। ਦੂਜੇ ਪਾਸੇ ਜੀਪ ਦੇ ਡਰਾਈਵਰ ਨੇ ਆਪਣੀ ਗੱਡੀ ਅਫਸਰ ਵੱਲ ਤੇਜ਼ੀ ਨਾਲ ਭਜਾਈ ਅਤੇ ਕਰਬ ਉੱਤੇ ਚੜਾ ਕੇ ਉਸ ਪੁਲਿਸ ਅਧਿਕਾਰੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਪੁਲਿਸ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਅਧਿਕਾਰੀ ਨੂੰ ਗਿੱਟੇ ਦੇ ਟੁੱਟਣ ਸਮੇਤ ਕਈ ਹੋਰ ਗੰਭੀਰ ਸੱਟਾਂ ਲੱਗਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਹਮਲੇ ਤੋਂ ਤੁਰੰਤ ਬਾਅਦ ਜੀਪ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ। ਜ਼ਖਮੀ ਪੁਲਿਸ ਅਧਿਕਾਰੀ ਨੇ ਭਜਾਈ ਜਾ ਰਹੀ ਜੀਪ ਦੀ ਦਿਸ਼ਾ ਵਿੱਚ 3 ਵਾਰ ਫਾਇਰ ਕੀਤੇ ਪਰ ਇਸ ਗੋਲੀਬਾਰੀ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਇਸ ਵਾਰਦਾਤ ਵਿੱਚ ਸ਼ਾਮਲ ਵਿਅਕਤੀ, ਜਿਨ੍ਹਾਂ ਦੀ ਉਮਰ 23 ਅਤੇ 26 ਸਾਲ ਦੀ ਦੱਸੀ ਜਾ ਰਹੀ ਹੈ, ਫਿਰ ਬਾਅਦ ਵਿੱਚ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਈ ਸਿਟੀ ਕੌਂਸਲਰਾਂ ਦਾ ਕਹਿਣਾ ਕਿ ਟੋਰਾਂਟੋ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੂੰ ਤਹਿ ਤੱਕ ਜਾ ਕੇ ਜਾਂਚ ਕਰਨੀ ਚਾਹੀਦੀ ਹੈ। ਉਸ ਦੇ ਕਿੰਨੇ ਅਫਸਰਾਂ ਨੂੰ ਸਪੀਡਿੰਗ ਜਾਂ ਰੈੱਡ ਲਾਈਟ ਕੈਮਰਾ ਟਿਕਟਾਂ ਮਿਲਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਕਿੰਨੇ ਕੁ ਅਧਿਕਾਰੀ ਕੋਲ ਕੋਈ ਠੋਸ ਕਾਨੂੰਨੀ ਬਹਾਨਾ ਹੈ। ਟੋਰਾਂਟੋ ਡੈਨਫੋਰਥ ਕੌਂਸਲਰ ਪੈਲਾ ਫਲੈਚਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ CTV ਨਿਊਜ਼ ਦੀ ਰਿਪੋਰਟ ਨੂੰ ਲੈ ਕੇ ਕਾਫੀ ਹੈਰਾਨ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ TPS ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਤਾਜ਼ਾ ਸਾਹਮਣੇ ਆਏ 1000 ਦੇ ਕਰੀਬ ਮਾਮਲਿਆਂ ਵਿੱਚ ਕਿੰਨੇ ਅਧਿਕਾਰੀਆਂ ਦੀ ਕੋਈ ਗਲਤੀ ਨਹੀਂ ਸੀ। ਜੁਰਮਾਨਿਆਂ ਦੀਆਂ ਟਿਕਟਾਂ ਵਿੱਚੋਂ ਕਿੰਨੀਆਂ ਜਾਇਜ਼ ਹਨ ਕਿਉਂਕਿ ਕਈ ਵਾਰ ਅਧਿਕਾਰੀ ਕਿਸੇ ਐਮਰਜੈਂਸੀ ਸਥਿਤੀ ਵਾਸਤੇ ਸੇਵਾਵਾਂ ਦੇਣ ਜਾ ਰਹੇ ਹੁੰਦੇ ਹਨ, ਪਰ ਇਹ ਵੀ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਕਿੰਨੀਆਂ ਟਿਕਟਾਂ ਸਿਰਫ ਬੇਧਿਆਨੀ ਜਾਂ ਫਿਰ ਤੇਜ਼ੀ ਰਫਤਾਰੀ ਕਰਨ ਲਈ ਹੀ ਜਾਰੀ ਹੋਈਆਂ ਨੇ। ਫਲੈਚਰ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਬੇਧਿਆਨੀ ਅਤੇ ਤੇਜ਼ ਰਫਤਾਰੀ ਦੇ ਮਾਮਲਿਆਂ ਵਿਚ ਹੋਏ ਜੁਰਮਾਨਿਆਂ ਦਾ ਭੁਗਤਾਨ ਜਨਤਾ ਦੇ ਪੈਸੇ ਨਾਲ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਕੋਈ ਆਪਣੀ ਗਲਤੀ ਜਾਂ ਅਣਗਹਿਲੀ ਦੀ ਕੀਮਤ ਆਪ ਤਾਰਦਾ ਹੈ। ਸ਼ਹਿਰ ਦੇ ਅੰਕੜੇ ਦਰਸਾਉਂਦੇ ਹਨ ਕਿ 26 ਮਹੀਨਿਆਂ ਵਿਚ TPS ਵਾਹਨਾਂ ਨੂੰ AKR 38 ਸਪੀਡ ਟਿਕਟਾਂ ਅਤੇ 164 ਲਾਲ ਬੱਤੀ ਦੀ ਉਲੰਘਣ ਕਰਨ ਕਰਕੇ ਜਾਰੀ ਟਿਕਟਾਂ ਕੀਤੀਆਂ ਗਈਆਂ ਹਨ। ਪੁਲਿਸ ਫੋਰਸ ਨੇ 2021 ਵਿਚ CTV ਨਿਊਜ਼ ਦੁਆਰਾ ਸੂਚਨਾ ਦੀ ਆਜ਼ਾਦੀ ਹੇਠ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ 435 ਟਿਕਟਾਂ ਦੀਆਂ ਕਾਪੀਆਂ ਤਿਆਰ ਕੀਤੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ 20 ਸਾਲਾ ਡਰਾਈਵਰ ਚਲਦੀ ਕਾਰ ਵਿਚ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਪੀਟਰਬਰੋ ਦੇ ਨੇੜੇ ਇਕ ਦਰਖਤ ਵਿਚ ਆਪਣੀ ਗੱਡੀ ਮਾਰ ਬੈਠਾ ਅਤੇ ਫਿਰ ਇਹ ਬੇਕਾਬੂ ਹੋਈ ਗੱਡੀ ਫਿਰ ਸੜਕ ਕਿਨਾਰੇ ਟੋਇਆਂ ਵਿਚ ਜਾ ਡਿੱਗੀ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਰਾਤ ਨੂੰ 9 ਵਜੇ ਦੇ ਕਰੀਬ ਐਸ ਫੋਰਡਲੇ ਨੌਰਵੁੱਡ ਟਾਊਨਸ਼ਿਪ ਵਿਚ ਕਾਉਂਟੀ ਰੋਡ ਤੇ ਬੁਲਾਇਆ ਗਿਆ ਸੀ। ਪੈਰਾਮੈਡਿਕਸ, ਫਾਇਰ ਸਰਵਿਸ ਅਤੇ ਇਕ ਔਰੇਂਜ ਏਅਰ ਐਂਬੂਲੈਂਸ ਨੂੰ ਤੁਰੰਤ ਇਸ ਗੰਭੀਰ ਹਾਦਸੇ ਦੀ ਥਾਂ ਤੇ ਭੇਜਿਆ ਗਿਆ, ਕਿਉਂਕਿ ਵਾਹਨ ਦੇ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਸੱਟਾਂ ਲੱਗੀਆਂ। OPP ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਦਾ ਖੁਲਾਸਾ ਨਹੀਂ ਕੀਤਾ ਗਿਆ। OPP ਦੇ ਅਨੁਸਾਰ ਡਰਾਈਵਰ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਦੀ ਕਾਰ ਦੇ ਸਾਹਮਣੇ ਸੜਕ ਉਪਰ ਇਕ ਹਿਰਨ ਆ ਗਿਆ ਸੀ, ਜਿਸ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋਏ ਸੜਕ ਤੋਂ ਹੇਠਾਂ ਉਤਰ ਗਈ, ਪਰ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਦਸਿਆ ਕਿ ਡਰਾਈਵਰ ਦੇ ਸਾਹ ਵਿਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਮੰਗਲਵਾਰ ਨੂੰ ਜਾਰੀ ਇਕ ਨਿਊਜ਼ ਰਿਲੀਜ਼ ਵਿਚ ਪੁਲਿਸ ਨੇ ਦਸਿਆ ਕਿ ਹਾਦਸੇ ਵਿਚ ਸ਼ਾਮਲ ਡਰਾਈਵਰ ਅਤੇ ਯਾਤਰੀ ਦੋਵੇਂ ਮੌਜ ਮਸਤੀ ਤੇ ਨਿਕਲੇ ਹੋਏ ਸਨ। 20 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਉਸ ਉਪਰ ਢੰਗ ਨਾਲ ਗੱਡੀ ਚਲਾਉਣ ਅਤੇ ਖੂਨ ਵਿਚ ਐਲਕੋਹਲ ਦੇ ਗਾੜਾਪਨ ਦਾ ਪੱਧਰ ਕਾਨੂੰਨੀ ਹੱਦ ਨਾਲੋਂ ਵੱਧ ਹੋਣ ਦੀ ਸੂਰਤ ਵਿਚ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਅਦਾਲਤ ਵਿਚ ਅਜੇ ਦੋਸ਼ੀ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਬ੍ਰੈਂਪਟਨ ਦੇ ਕਾਰੋਬਾਰੀ ਮਾਲਕ ਨੂੰ ਕਥਿਤ ਤੌਰ ਤੇ ਹਿੰਸਾ ਦੀ ਧਮਕੀ ਦੇ ਕੇ ਜ਼ਬਰਦਸਤੀ ਉਗਰਾਹੀ ਕਰਨ ਦੇ ਮਾਮਲੇ ਵਿਚ ਸਾਬਕਾ ਕਰਮਚਾਰੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ। SIU ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਕ ਮਾਮਲੇ ਦੀ ਜਾਂਚ ਸਮੇਂ ਸ਼ੱਕੀ ਵਾਹਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ। ਟੋਰਾਂਟੋ ਸਿਟੀ ਕੌਂਸਲਰਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਤੇਜ਼ ਰਫ਼ਤਾਰੀ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦੇ ਸਾਹਮਣੇ ਆਈ ਰਿਪੋਰਟ ਵੱਡੇ ਸਵਾਲ ਖੜੇ ਕਰ ਰਹੀ ਹੈ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 101 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀ ਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478-6845, 6478-6245।
कनेडियन सोसाइटी ऑफ पीस एंड रिलीफ पेश करती है फाउंडेशन फॉर जनरेशंस का फंड रेजिंग डिनर एंड मीट एंड ग्रीट विद वसीम अकरम, पाकिस्तानी लेजेंडरी क्रिकेटर। जुमा फरवरी 23:30 बजे चांदनी विक्टोरिया हॉल में। टिकट्स अवेलेबल हैं evenbright.ca पर वीआईपी टिकट्स और स्पॉन्सरशिप के लिए आप रब्ता कर सकते हैं मसूद अहमद से 4169042046 और आमिर शमसी 4166627861।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਅੱਜ ਦਿਨ ਬੁੱਧਵਾਰ ਵੈਂਸਡੇ ਔਰ ਤਾਰੀਖ ਹੈ 21 ਫਰਵਰੀ 2024 ਤੇ ਸਵੇਰ ਦੇ 7:10 ਦਾ ਸਮਾਂ 21 ਫਰਵਰੀ ਦਾ ਦਿਨ ਬਈ ਮੋਟੇ ਤੌਰ ਦੇ ਉੱਤੇ ਤੇ ਇਹਨੂੰ ਮਦਰ ਟੰਗ ਡੇ ਕਹਿ ਕੇ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਪ੍ਰਸੰਗ ਦੇ ਉੱਤੇ ਵੀ ਗੱਲਬਾਤ ਕਰਾਂਗੇ ਮਾਤ ਬੋਲੀ ਕੀ ਹੈ ਮਾਤ ਬੋਲੀ ਦੇ ਉੱਤੇ ਆ ਜਾਈਏ ਇਹਦੋਂ ਪਹਿਲਾਂ ਦੋ ਚਾਰ ਗੱਲਾਂ ਹੋਰ ਕਰ ਲਈਏ ਪਹਿਲਾਂ ਭੂਮਿਕਾ ਜੀ ਬਣ ਲਈਏ ਬੋਲੀ ਤਾਂ ਫਿਰ ਸ਼ਬਦਾਂ ਨਾਲ ਆਊਗੀ ਨਾ ਅਲਫਾਜ਼ ਨਾਲ ਆਊਗੀ ਵਰਡਸ ਨਾਲ ਆਊਗੀ ਉਸੇ ਨਾਲ ਸਾਂਝ ਪਈ ਹੈ ਬੋਲੀ ਦੀ ਤੇ ਬੋਲੀ ਦਾ ਮਹੱਤਵ ਵੀ ਕੀ ਹੈ ਵਿਲੀਅਮ ਸ਼ੇਕਸਪੀਅਰ ਦ ਟਰੁੱਥ ਇਜ਼ ਨਾਟ ਆਲਵੇਜ਼ ਬਿਊਟੀਫੁਲ ਨੋਰ ਬਿਊਟੀਫੁਲ ਵਰਡਸ ਟਰੂ ਕਹਿੰਦਾ ਸੱਚ ਹਮੇਸ਼ਾ ਸੋਹਣਾ ਨਹੀਂ ਹੁੰਦਾ ਤੇ ਨਾ ਹੀ ਸੋਹਣੇ ਸ਼ਬਦਾਂ ਦੇ ਵਿੱਚ ਸੱਚਾਈ ਹੁੰਦੀ ਹੈ ਸੱਚ ਹਮੇਸ਼ਾ ਸੋਹਣਾ ਨਹੀਂ ਹੁੰਦਾ ਤੇ ਨਾ ਹੀ ਸੋਹਣੇ ਸ਼ਬਦਾਂ ਹੇਠ ਸੱਚਾਈ ਹੁੰਦੀ ਹੈ ਹੁਣ ਬੋਲੀ ਦੀ ਗੱਲ ਹੈ ਆਪਾਂ ਲਿਆਵਾਂਗੇ ਉਧਰ ਨੂੰ ਹੌਲੀ ਹੌਲੀ ਤੇ ਇਨਸਾਨ ਕਮਿਊਨੀਕੇਟ ਕਿਵੇਂ ਕਰਦਾ ਹੈ ਕਿੱਥੋਂ ਇਹ ਕਮਿਊਨੀਕੇਸ਼ਨ ਸ਼ੁਰੂ ਹੋਈ ਉਦੋਂ ਪਹਿਲਾਂ ਇਹ ਵੀ ਹੈ ਦ ਮੈਨ ਹੂ ਹੈਜ਼ ਐਂਟੀਸਪੇਟਡ ਦੀ ਕਮਿੰਗ ਆਫ ਟਰਬਲਸ ਟੇਕਸ ਅਵੇ ਦੇਅਰ ਪਾਵਰ ਵੈਨ ਦੇ ਅਰਾਈਵ ਸੈਨੇਕਾ ਕਿ ਜਿਹੜਾ ਸਮੇਂ ਤੋਂ ਪਹਿਲਾਂ ਗੱਲ ਨੂੰ ਪਛਾਣ ਜਾਵੇ ਫਿਰ ਉਹ ਉਹਦੇ ਨਤੀਜਿਆਂ ਤੋਂ ਕਾਬੂ ਪਾਉਣ ਦੇ ਉੱਤੇ ਨਤੀਜਿਆਂ ਤੇ ਕਾਬੂ ਪਾਉਣ ਦੇ ਉੱਤੇ ਕਾਫੀ ਹੱਦ ਤੱਕ ਸਮਰੱਥ ਹੋ ਜਾਂਦਾ ਹੈ ਬੋਲੀ ਦੇ ਨਾਲ ਫਿਰ ਅਸੀਂ ਵਖਰੇਵਾਂ ਵੀ ਕਰਦੇ ਹਾਂ ਬੋਲੀ ਦੇ ਆਧਾਰ ਤੇ ਵਖਰੇਵਾਂ ਵੀ ਕਰਦੇ ਹਾਂ ਤੇ ਇਸ ਨੂੰ ਡਿਸਕ੍ਰਿਮੀਨੇਸ਼ਨ ਦਾ ਟੂਲ ਵੀ ਬਣਾ ਲੈਂਦੇ ਸੰਦ ਬਣਾ ਲਈਦਾ ਠੀਕ ਹੈ ਜੀ ਤੇ ਅੱਗੇ ਵੀ ਮੈਂ ਜਸਿੰਦਾ ਕਿਰਕੇਟਾ ਇਹ ਭਾਰਤ ਦੀ ਨੌਜਵਾਨ ਕਵਿਤਰੀ ਹੈ ਆਦਿਵਾਸੀ ਇਲਾਕਿਆਂ ਤੋਂ ਇਹ ਕਹਿੰਦੇ ਜਬ ਮੇਰਾ ਪੜੋਸੀ ਮੇਰੇ ਖੂਨ ਕਾ ਪਿਆਸਾ ਹੋ ਗਿਆ ਜਬ ਮੇਰਾ ਪੜੋਸੀ ਮੇਰੇ ਖੂਨ ਕਾ ਪਿਆਸਾ ਹੋ ਗਿਆ ਮੈਂ ਸਮਝ ਗਿਆ ਰਾਸ਼ਟਰਵਾਦ ਆ ਗਿਆ ਜਦੋਂ ਮੇਰੇ ਗੁਆਂਢੀ ਨੂੰ ਮੇਰੇ ਖੂਨ ਦੀ ਤਲਬ ਲੱਗ ਗਈ ਉਹ ਖੂਨ ਦਾ ਪਿਆਸਾ ਹੋ ਗਿਆ ਮੇਰਾ ਗੁਆਂਢੀ ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਹੁਣ ਨੈਸ਼ਨਲਿਜ਼ਮ ਆ ਗਿਆ ਕੌਮਵਾਦ ਆ ਗਿਆ ਕੌਮ ਪ੍ਰਸਤੀ ਦਾ ਦੌਰ ਸ਼ੁਰੂ ਹੋ ਗਿਆ ਇਹ ਬੋਲੀ ਧਰਮ ਮਜ਼ਹਬ ਕਿਸੇ ਵੀ ਆਧਾਰ ਤੇ ਹੋ ਸਕਦਾ ਹੈ ਤੇ ਇਹ ਵਖਰੇਵਾਂ ਵੀ ਬੜਾ ਜਾਨਲੇਵਾ ਘਾਤਕ ਸਾਬਤ ਹੁੰਦਾ ਹੁਣ ਮਨੁੱਖ ਦੀ ਪਾਵਰ ਕਿਵੇਂ ਵਧੀ ਹੈ ਜਦੋਂ ਅਸੀਂ ਕਮਿਊਨੀਕੇਟ ਨਹੀਂ ਕੀਤਾ ਜਿੰਨੀ ਦੇਰ ਤੱਕ ਅਸੀਂ ਆਪਸ ਚ ਤਜਰਬੇ ਸਾਂਝੇ ਨਹੀਂ ਕੀਤੇ ਤਾਂ ਹਰ ਕਿਸੇ ਦਾ ਆਪੋ ਆਪਣੇ ਤਜਰਬੇ ਦੇ ਆਧਾਰ ਤੇ ਹੀ ਜੀਵਨ ਬਸਰ ਹੁੰਦਾ ਸੀ ਜੋ ਮੈਨੂੰ ਸਮਝ ਆ ਗਿਆ ਉਹ ਮੈਨੂੰ ਪਤਾ ਹੈ ਜੋ ਦੂਜੇ ਨੂੰ ਸਮਝ ਆ ਗਿਆ ਦੂਜੇ ਨੂੰ ਪਤਾ ਪਰ ਅੱਜ ਸਾਨੂੰ ਬਹੁਤ ਚੀਜ਼ਾਂ ਦਾ ਪਤਾ ਕਿਉਂਕਿ ਅਲੱਗ ਅਲੱਗ ਬੰਦਿਆਂ ਨੇ ਉਨ੍ਹਾਂ ਦੇ ਤਜਰਬੇ ਕੀਤੇ ਦੁਨੀਆਂ ਦੇ ਸਾਰੇ ਪਦਾਰਥ ਤੁਸੀਂ ਖਾ ਕੇ ਤੈਅ ਨਹੀਂ ਕਰ ਸਕਦੇ ਕਿ ਇਹ ਮਿੱਠਾ ਕੌੜਾ ਕਿਹੜੇ ਵੇਲੇ ਖਾਣਾ ਕਿਹੜੇ ਵੇਲੇ ਨਹੀਂ ਦਵਾਈਆਂ ਦੇ ਰੂਪ ਵਿੱਚ ਕਿਵੇਂ ਵਰਤਣਾ ਅਲੱਗ ਅਲੱਗ ਦਿਮਾਗਾਂ ਨੇ ਵਰਤਿਆ ਪਰ ਉਨ੍ਹਾਂ ਨੇ ਵਰਤ ਕੇ ਉਹਦੇ ਫਾਇਦੇ ਦੱਸੇ ਹੁਣ ਜਿਹੜਾ ਇੱਕ ਸਰੀਰ ਤੋਂ ਦੂਜੇ ਸਰੀਰ ਤੱਕ ਇੱਕ ਮਨ ਤੋਂ ਦੂਜੇ ਮਨ ਤੱਕ ਚੀਜ਼ ਲੈ ਕੇ ਜਾਣੀ ਹੈ ਉਹ ਪਹਿਲਾਂ ਕੂਕਾਂ ਤੇ ਇਸ਼ਾਰਿਆਂ ਨਾਲ ਗੱਲ ਚੱਲੀ ਕਿ ਹੈਗਾ ਕੋਈ ਆਉਂਦਾ ਉਹ ਕਹਿੰਦੇ ਹਾਂ ਫਿਰ ਅਸੀਂ ਪਹਿਲਾਂ ਇਸ਼ਾਰਿਆਂ ਦੇ ਉੱਤੇ ਸਹਿਮਤੀ ਬਣਾਈ ਕਿ ਜੇ ਐਂ ਕਰੂੰਗਾ ਮੈਂ ਤੇ ਉਹਦਾ ਆਹ ਮਤਲਬ ਹੋਊਗਾ ਅੱਖਮਾਰੀ ਦਾ ਮਤਲਬ ਇਹ ਹੋਊਗਾ ਭਰਵੱਟੇ ਉੱਪਰ ਚੱਕਾਂਗੇ ਆਈਬ੍ਰੋਜ਼ ਉੱਪਰ ਚੱਕਾਂਗੇ ਹੈਰਾਨੀ ਹੋਊਗੀ ਫਿਰ ਇਹਨਾਂ ਨੂੰ ਸ਼ਬਦਾਂ ਦੇ ਰੂਪ ਦਿੱਤੇ ਫਿਰ ਇੱਕ ਇੱਕ ਸ਼ਬਦ ਦੇ ਉੱਤੇ ਸਹਿਮਤੀ ਬਣਾਈ ਵੀ ਇਹਨੂੰ ਆਪਾਂ ਪਾਣੀ ਕਿਹਾ ਕਰਾਂਗੇ ਇਹਨੂੰ ਫੁੱਲ ਕਿਹਾ ਕਰਾਂਗੇ ਅੱਜ ਵਾਂਗੂ ਨਹੀਂ ਵੀ ਮੈਂ ਤਾਂ ਕਹਿੰਦਾ ਨਹੀਂ ਮੈਂ ਕਿਉਂ ਕਹਾਂ ਬਈ ਤੂੰ ਕਹਿਤਾ ਪਾਣੀ ਮੈਂ ਨਹੀਂ ਇਹਨੂੰ ਤਾਂ ਮੈਂ ਦੁੱਧ ਕਹੂੰਗਾ ਦੁੱਧ ਨੂੰ ਮੈਂ ਪਾਣੀ ਕਹੂੰਗਾ ਅਸੀਂ ਜਦੋਂ ਸਹਿਮਤੀ ਬਣਾਈ ਮਨੁੱਖ ਦੀ ਸਾਰੀ ਤਰੱਕੀ ਆਪਸੀ ਸਹਿਮਤੀ ਦੇ ਉੱਤੇ ਬਣੀ ਹੈ, ਚਾਹੇ ਬੋਲੀ ਤੇ ਜ਼ੁਬਾਨ ਦਾ ਹੀ ਮਸਲਾ ਲੈ ਲਓ। ਹੁਣ ਅੱਜ ਮਦਰ ਟੰਗ ਡੇ ਬਣਾਉਣਾ, ਹੁਣ ਇਹਦੇ ਉੱਤੇ ਵੀ ਇਤਿਹਾਸ ਜਾਂਦਾ। ਤੇ ਮੈਨੂੰ ਕੁਦਰਤੀ ਮੁਹੰਮਦ ਅਲੀ ਜ਼ੋਹਰ ਨੇ ਸਾਹਿਬ ਨੇ ਕੱਲ ਰਾਤ ਮੈਸੇਜ ਕਰਤਾ, ਕਹਿੰਦੇ ਭਾਈ ਮਾਦਰੀ ਜ਼ੁਬਾਨ ਕੇ ਉਪਰ ਕੱਲ ਪ੍ਰੋਗਰਾਮ ਕਰ ਲੇ ਤੋ ਮੁਝੇ ਆਪ ਪ੍ਰੋਗਰਾਮ ਮੇਂ ਸ਼ਾਮਿਲ ਕਰ ਲੀਜੀਏ। ਮੈਂ ਕਿਹਾ ਭਰਾਵਾ ਚੱਲ ਕੋਈ ਨੀ, ਮੈਂ ਦੇਖ ਲੈਣਾ, ਮੈਨੂੰ ਫਸਟ ਪਾਰਟ ਦਾ ਕੰਪਰੋਮਾਈਜ਼ ਕਰਨਾ ਪੈਣਾ। ਬਟ ਜਦੋਂ ਮੈਂ ਦੇਖਿਆ ਮੈਂ ਕਿਹਾ ਓਹੋ, ਐਕਚੁਲੀ ਦੁਨੀਆਂ ਭਰ ਦੇ ਵਿਚ ਜਿਹੜਾ ਇਹ ਇੰਟਰਨੈਸ਼ਨਲ ਮਦਰ ਟੰਗ ਡੇ ਮਨਾਇਆ ਜਾਂਦਾ, ਉਹਦੀ ਤਾਂ ਬੁਨਿਆਦ ਹੀ ਈਸਟ ਪਾਕਿਸਤਾਨ ਜਿਹੜਾ ਬਾਅਦ ਚ ਬੰਗਲਾਦੇਸ਼ ਬਣਿਆ ਉਸ ਮਸਲੇ ਚੋਂ ਨਿਕਲੀ ਹੈ। ਐਂਡ ਇਟਸ ਅ ਵੈਰੀ ਸੈਂਸਿਟਿਵ ਟੋਪਿਕ, ਬਟ ਇਟਸ ਅ ਟਰੂ ਟੋਪਿਕ। ਫਿਰ ਮੈਂ ਕਿਹਾ ਚਲੋ ਮੈਂ ਉਨ੍ਹਾਂ ਦੇ ਨਾਲ ਵੀ ਇਹਦੀ ਭੂਮਿਕਾ ਬੰਨ ਲੂੰਗਾ ਤੇ ਇਹਦੇ ਤੇ ਗੱਲ ਕਰ ਲੈਂਦੇ ਹਾਂ ਕਿ ਮਾਦਰੀ ਜ਼ੁਬਾਨ ਨੂੰ ਸਮਝੀਏ ਕਿਵੇਂ। ਇਹ ਤਾਂ ਰਹਿ ਗਿਆ ਵੀ ਉਹਦਾ ਪੋਲੀਟੀਕਲ ਕੰਟੈਕਸਟ ਹੈ, ਜੀਓ ਪੋਲੀਟੀਕਲ ਕੰਟੈਕਸਟ ਹੈਗਾ ਤੇ ਵਾਈ ਦਿਸ ਡੇ ਹੈਜ਼ ਬੀਨ ਕੋਇਨਡ ਔਰ ਟਰਮਡ ਐਜ਼ ਇੰਟਰਨੈਸ਼ਨਲ ਮਦਰ ਟੰਗ ਡੇ, ਉਹ ਵੀ ਵਿਲ ਗੋ ਟੂ ਦੈਟ ਪੁਆਇੰਟ। ਪਰ ਉਸ ਤੋਂ ਪਹਿਲਾਂ ਜ਼ੁਬਾਨ ਦੇ ਉੱਤੇ ਤਾਂ ਥੋੜੀ ਜਿਹੀ ਗੱਲਬਾਤ ਕਰ ਲਈਏ। ਹੁਣ ਅਸੀਂ ਲੋਕ ਜਿਹੜੇ ਕੈਨੇਡਾ ਆਏ ਹਾਂ, ਜਦੋਂ ਸਾਡੇ ਬੱਚੇ ਕੈਨੇਡਾ ਚ ਪੈਦਾ ਹੁੰਦੇ ਆ, ਜਾਂ ਉਹ ਜਰਮਨ ਚ ਪੈਦਾ ਹੋਣ, ਜਾਂ ਉਹ ਇਟਲੀ ਚ ਪੈਦਾ ਹੋਣ, ਜਾਂ ਫਰਾਂਸ ਚ ਪੈਦਾ ਹੋਣ, ਉਨ੍ਹਾਂ ਦੀ ਮਾਦਰੀ ਜ਼ੁਬਾਨ ਕੀ ਹੈ? ਕਹਿਣਗੇ ਜੀ ਪੰਜਾਬੀ। ਮੈਂ ਬਿਲਕੁਲ ਗਲਤ, ਇਹ ਉਨ੍ਹਾਂ ਦੇ ਮਾਂ ਬਾਪ ਦੀ ਜ਼ੁਬਾਨ ਹੈ। ਮਾਦਰੀ ਜ਼ੁਬਾਨ ਬੱਚਾ ਆਪਣੇ ਮਾਸ਼ਰੇ ਤੋਂ, ਆਪਣੇ ਕਲਚਰ ਤੋਂ, ਆਪਣੇ ਸਭਿਆਚਾਰ ਤੋਂ ਲੈਂਦਾ ਤੇ ਇਨ੍ਹਾਂ ਨੂੰ ਅਸੀਂ ਇਸ ਮੁਲਕ ਦਾ ਸਭਿਆਚਾਰ ਦਿੱਤਾ, ਇਸ ਥਾਂ ਦਾ, ਇਸ ਜੀਓ ਪੋਲੀਟੀਕਲ ਸਿਸਟਮ ਦਾ, ਇਸ ਜੀਓਗ੍ਰਾਫੀਕਲ ਏਰੀਏ ਦਾ ਥਾਂ ਦਿੱਤਾ। ਇਸੇ ਕਰਕੇ ਸਾਡੇ ਬੱਚੇ ਸਾਡੇ ਘਰਾਂ ਚ ਰਹਿੰਦਿਆਂ ਹੋਇਆਂ ਵੀ ਸਾਡੀ ਜ਼ੁਬਾਨ ਬਿਹਤਰ ਨਹੀਂ ਬੋਲ ਸਕਦੇ, ਕਿਉਂਕਿ ਜ਼ੁਬਾਨ ਆਲੇ ਦੁਆਲੇ ਦੀ ਹੁੰਦੀ ਹੈ, ਜ਼ੁਬਾਨ ਸਭਿਆਚਾਰ ਦੀ ਹੁੰਦੀ ਹੈ। ਜ਼ੁਬਾਨ ਚ ਖੇਡਾਂ ਨੇ, ਜਜ਼ਬੇ ਨੇ, ਮਿਲਵਰਤਨ ਹੈ ਤੇ ਅਸੀਂ ਸਾਰਾ ਕੁਝ ਆਪਣੇ ਘਰ ਦੀ ਚਾਰ ਦੀਵਾਰੀ ਚ ਬੱਚਿਆਂ ਨੂੰ ਸੰਪੂਰਨ ਜੀਵਨ ਨਹੀਂ ਦੇ ਸਕਦੇ, ਜੋ ਤੁਸੀਂ ਆਪਣੇ ਪਿੰਡ ਚ ਸੰਪੂਰਨ ਜੀਵਨ ਜੀਆ। ਉਥੇ ਸਿਰਫ ਮਾਂ ਬਾਪ ਦੇ ਜੀਵਨ ਨਹੀਂ ਸੀ ਦਿੱਤਾ ਤੇ ਨਾ ਹੀ ਘਰ ਦੇ ਅੰਦਰ ਰਹੇ ਸੀ। ਸੋ ਜਦੋਂ ਕੈਨੇਡਾ ਚ ਆ ਜਾਂਦੇ ਆ, ਮੇਰੇ ਬੱਚੇ ਦੀ ਜ਼ੁਬਾਨ ਅੰਗਰੇਜ਼ੀ ਹੈ। ਹੁਣ ਮੈਂ ਇਹ ਕਹਿੰਦਾ ਕਿ ਉਹਨੂੰ ਹੋਰ ਜ਼ੁਬਾਨਾਂ ਵੀ ਇਕੁਅਲੀ ਆਉਣੀਆਂ ਚਾਹੀਦੀਆਂ ਤੇ ਪੰਜਾਬੀ ਜ਼ਿਆਦਾ ਬਿਹਤਰ ਆ ਜਾਵੇ ਤੇ ਉਹਨੂੰ ਸਮਝਾ ਸਕਦੇ ਆ ਕਿ ਤੂੰ ਇੱਕ ਦੋ ਕਲਚਰਸ ਦੇ ਵਿੱਚ ਤਾਲਮੇਲ ਬਿਠਾ ਕੇ ਕਿਵੇਂ ਜਿਉਣਾ। ਪਰ ਜ਼ੁਬਾਨ ਦੇ ਮਾਮਲੇ ਦੇ ਵਿੱਚ ਇਹ ਨਹੀਂ ਹੈ, ਜ਼ੁਬਾਨ ਦੇ ਮਾਮਲੇ ਦੇ ਵਿੱਚ ਇਹ ਨਹੀਂ ਹੋ ਸਕਦਾ। ਇਹੀ ਗੱਲ ਹੈ ਕਿ ਕੱਲ ਨੂੰ ਕੋਈ ਹੋਰ ਮੁਲਕਾਂ ਤੋਂ ਬੰਦੇ ਆਉਂਦੇ, ਉੱਥੇ ਸੈਕਿੰਡ ਲੈਂਗੁਏਜ ਚੱਲਦੀ ਹੈ। ਸੋ ਲੈਂਗੁਏਜ ਨੂੰ ਲੈ ਕੇ ਫਿਰ ਲੜਨ ਬਹਿ ਜਾਂਦੇ ਆ, ਤੈਅ ਨਹੀਂ ਕਰ ਪਾਉਂਦੇ। ਅਦਰਵਾਈਜ਼ ਵੀ ਸਾਨੂੰ ਜਦੋਂ ਮਦਰ ਟੰਗ ਕਹਿੰਦੇ ਆ, ਮੈਂ ਹਮੇਸ਼ਾ ਹਰ ਪ੍ਰੋਗਰਾਮ ਤੇ ਇਹ ਗੱਲ ਕਹੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਇੱਕ ਵਾਰੀ ਜ਼ੁਬਾਨ ਦੇ ਉੱਤੇ ਸੈਮੀਨਾਰ ਹੋ ਰਿਹਾ ਸੀ ਤੇ ਇੱਕ ਡਾਕਟਰ ਸਾਹਿਬ ਖੜੇ ਹੋਏ, ਮਿਸਟਰ ਜੋਸ਼ੀ। ਉਨ੍ਹਾਂ ਨੇ ਕਿਹਾ ਕਿ ਯਾਰ ਮਾਦਰੀ ਜ਼ੁਬਾਨ ਜਾਂ ਮਦਰ ਟੰਗ ਔਰ ਮਾਤ ਭਾਸ਼ਾ ਦੇ ਸੰਕਲਪ ਦੀਆਂ, ਕਾਨਸੈਪਟ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ, ਬਟ ਆਈ ਡੋਂਟ ਅਗਰੀ ਵਿਦ ਇਟ। ਕਹਿੰਦੇ ਕੋਈ ਵੀ ਬੱਚਾ ਆਪਣੀ ਮਾਂ ਦੀ ਬੋਲੀ ਨਹੀਂ ਬੋਲਦਾ, ਕਿਉਂਕਿ ਇੱਕ ਪਿੰਡ ਦੇ ਵਿੱਚ ਕਦੇ ਵੀ ਉਸੇ ਪਿੰਡ ਦੀਆਂ ਕੁੜੀਆਂ ਮੁੰਡਿਆਂ ਦਾ ਵਿਆਹ ਨਹੀਂ ਹੁੰਦਾ। ਕੁੜੀਆਂ ਤਾਂ ਬਾਹਰਲੇ ਪਿੰਡਾਂ ਤੋਂ ਆਈਆਂ ਹੁੰਦੀਆਂ ਨੇ, ਬਾਹਰਲੇ ਸ਼ਹਿਰਾਂ, ਦੂਰ ਦੁਰਾਡੇ ਇਲਾਕਿਆਂ ਦੀਆਂ ਆਉਂਦੀਆਂ ਨੇ, ਔਰ ਇਹ ਗੱਲ ਪੱਕੀ ਵੀ ਹੈ। ਪਿੰਡ ਚ ਥੋੜੇ ਵਿਆਹ ਹੁੰਦੇ ਨੇ, ਵਿਆਹ ਤਾਂ ਅੱਡੋ ਅੱਡ ਇਲਾਕਿਆਂ ਤੋਂ ਹੋ ਕੇ ਕੁੜੀਆਂ ਵਿਆਹ ਕੇ ਇੱਕ ਪਿੰਡ ਚ ਆਉਂਦੀਆਂ ਨੇ। ਇਸ ਕਰਕੇ ਮਾਵਾਂ ਅੱਡੋ ਅੱਡਰੀ ਜ਼ੁਬਾਨ ਤੋਂ ਆਉਂਦੀਆਂ ਨੇ, ਅੱਡੋ ਅੱਡਰੀ ਜ਼ੁਬਾਨ ਅੱਡੋ ਅੱਡਰੇ ਇਲਾਕਿਆਂ ਤੋਂ ਆ ਕੇ ਉਹ ਜਦੋਂ ਉਸ ਪਿੰਡ ਚ ਬੱਚੇ ਪੈਦਾ ਕਰਦੀਆਂ ਨੇ ਤੇ ਉਸ ਪਿੰਡ ਚ ਪੈਦਾ ਹੋਣ ਵਾਲੇ ਸਾਰੇ ਬੱਚੇ ਆਪਣੇ ਪਿੰਡ ਦੀ ਜ਼ੁਬਾਨ ਬੋਲਦੇ ਨੇ। ਮੇਰੀ ਮਾਂ ਦਾ ਇਲਾਕਾ ਹੋਰ ਹੈ, ਪਰ ਮੈਂ ਆਪਣੀ ਮਾਂ ਦੀ ਬੋਲੀ ਕਦੇ ਬੋਲੀ ਹੋਈ ਨਹੀਂ, ਕਿਉਂਕਿ ਮੈਂ ਬੋਲੀ ਬੋਲੀ ਆ ਆਪਣੇ ਸਭਿਆਚਾਰ ਚੋਂ। ਚਾਹੇ ਮੈਂ ਸ਼ਹਿਰ ਚ ਰਿਹਾ ਉਹਦਾ ਘੱਟ ਪ੍ਰਭਾਵ ਪਿਆ, ਜਾਂ ਮੈਂ ਪਿੰਡਾਂ ਚ ਭੱਜਿਆ ਫਿਰੀ ਗਿਆ, ਤੇ ਮੇਰੀ ਜ਼ੁਬਾਨ ਤੇ ਮੇਰੀ ਮਦਰ ਦੀ ਜ਼ੁਬਾਨ ਚ ਫਰਕ ਹੋਊਗਾ। ਇੱਥੇ ਅਸੀਂ ਫੱਟ ਪਛਾਣ ਲੈਂਦੇ ਕਿ ਮਾਝੇ ਦੀ ਹੈ ਤੇ ਉਹ ਮਾਲਵੇ ਦੇ ਆ, ਉਹ ਪੁਆਧ ਦੇ ਆ। ਮਾਂ ਕਿਤੋਂ ਦੀ ਆਈ ਹੋਵੇ, ਬੱਚੇ ਨੇ ਉਹੀ ਜ਼ੁਬਾਨ ਬੋਲਣੀ। ਇਸੇ ਕਰਕੇ ਜਦੋਂ ਸ਼ਹਿਰਾਂ ਚ ਬੱਚੇ ਚਲੇ ਜਾਂਦੇ ਆ, ਜਿਵੇਂ ਅਸੀਂ ਦਿੱਲੀ ਚ ਲਾ ਲੈਂਦੇ ਸੀ, ਦਿੱਲੀ ਚ ਪੰਜਾਬ ਤੋਂ ਹਰ ਸੂਬੇ ਤੋਂ ਲੋਕ ਆਏ ਆ, ਪਰ ਦਿੱਲੀ ਦੇ ਬੱਚੇ ਦਿੱਲੀ ਦੀ ਜ਼ੁਬਾਨ ਬੋਲਦੇ ਆ, ਜਿਹੋ ਜਿਹੀ ਉੱਥੇ ਲੋਕਲ ਇਵਾਲਵ ਹੋ ਰਹੀ ਹੈ। ਉਹ ਇਹ ਨਹੀਂ ਹੈ ਕਿ ਉਹ ਪੰਜਾਬੀ ਬੋਲੂਗਾ ਤੇ ਦੂਜਾ ਮਲਿਆਲਮ ਚ ਜਵਾਬ ਦਊਗਾ, ਅਸੀਂ ਆਪਣੇ ਆਲੇ ਦੁਆਲੇ ਦੀ ਜ਼ੁਬਾਨ ਬੋਲਦੇ ਹੁੰਦੇ ਹਾਂ। ਸੋ ਇਹਦੇ ਉੱਤੇ ਧੱਕਾ ਕਰਨਾ ਨਹੀਂ ਬਣਦਾ। ਇਸੇ ਤਰ੍ਹਾਂ ਹੀ ਮੇਰਾ ਧਰਮ ਜੇ ਕੋਈ ਮਜ਼ਹਬ ਹੈ, ਉਹ ਮੇਰੇ ਬੱਚੇ ਦਾ ਨਹੀਂ ਹੈ, ਪਰ ਅਸੀਂ ਲਾਗੂ ਕਰਦੇ ਹਾਂ ਉਹਨੂੰ। ਅਸੀਂ ਧਰਮਾਂ ਨੂੰ ਜਨਮਜਾਤ ਬਣਾ ਲੈਂਦੇ ਹਾਂ। ਇਹ ਜਨਮਜਾਤ ਨਹੀਂ ਹੈ, ਬੱਚਾ ਆਪ ਸਾਰੇ ਧਰਮਾਂ ਨੂੰ ਪੜ੍ਹੇ ਤੇ ਉਹਦੇ ਵਿੱਚੋਂ ਜਿਹੜਾ ਬਿਹਤਰ ਲੱਗਦਾ ਉਹਦੀ ਜ਼ਿਆਦਾ ਪ੍ਰੈਕਟਿਸ ਕਰ ਲਵੇ, ਪਰ ਘਟਾਵੇ ਕਿਸੇ ਨੂੰ ਵੀ ਨਾ। ਇਸ ਤਰ੍ਹਾਂ ਮੁਸਲਮਾਨਾਂ ਦੇ ਘਰਾਂ ਚ ਹਿੰਦੂ ਸਿੱਖ ਪੈਦਾ ਹੋ ਸਕਦੇ ਆ, ਸਿੱਖਾਂ ਦੇ ਘਰਾਂ ਚ ਹਿੰਦੂ ਮੁਸਲਮਾਨ ਹੋ ਸਕਦੇ ਆ, ਅਸੀਂ ਆਪਸ ਚ ਕਹਿੰਦੇ ਨਾ ਕੋਈ ਧਰਮ ਮਾੜਾ ਨਹੀਂ। ਹੁਣ ਜਦੋਂ ਇਹ ਗੱਲ ਸੋਚ ਕੇ ਵੇਖਾਂਗੇ ਫਿਰ ਦਿਮਾਗ ਨੂੰ ਟੈਨਸ਼ਨ ਹੋਣ ਲੱਗ ਜਾਂਦੀ ਹੈ ਕਿ ਨਹੀਂ ਇਹ ਗਲਤ ਆ, ਗਲਤ ਆ ਯਾਰ। ਹਾਲਾਂਕਿ ਮੈਂ ਇਹ ਕਿਹਾ ਕਿ ਜੇ ਮੈਂ ਧਾਰਮਿਕ ਆਜ਼ਾਦੀ ਦੀ ਗੱਲ ਕਰਦਾ ਤੇ ਜੇ ਕੱਲ ਮੇਰਾ ਬੱਚਾ ਕਹੇ ਕਿ ਮੈਂ ਕਿਸੇ ਨੂੰ ਨਹੀਂ ਮੰਨਣਾ, ਮੈਂ ਕਹੂੰਗਾ ਤਾਂ ਵੀ ਠੀਕ ਹੈ। ਉਹ ਕਹੂੰਗਾ ਮੈਂ ਮੁਸਲਮਾਨ ਬਣਨਾ, ਮੈਂ ਕਹੂੰ ਤਾਂ ਵੀ। ਉਹ ਕਹੂੰਗਾ ਅਹਿਮਦੀਆ ਬਣਨਾ, ਮੈਂ ਕਹਿੰਦਾ ਤੇਰੀ ਮਰਜ਼ੀ। ਮੈਂ ਸੁੰਨੀ ਬਣਨਾ, ਮੈਂ ਕਿਹਾ ਤੇਰੀ ਮਰਜ਼ੀ। ਸ਼ੀਆ ਬਣਨਾ, ਤੇਰੀ ਮਰਜ਼ੀ। ਮੈਂ ਜੀਊ ਬਣਨਾ, ਤੇਰੀ ਮਰਜ਼ੀ ਹੈ। ਤੂੰ ਜੋ ਬਣਨਾ ਬਈ, ਤੂੰ ਮੇਰੇ ਨਾਲ ਨਹੀਂ, ਮੇਰੇ ਨਾਲ ਵਿਚਾਰ ਵਟਾਂਦਰਾ ਕਰ ਸਕਦਾ, ਪਰ ਮੇਰੇ ਵਿਚਾਰ ਤੇਰੇ ਉੱਤੇ ਨਾਫਜ਼ ਨਹੀਂ ਕੀਤੇ ਜਾ ਸਕਦੇ। ਹੋ ਸਕਦਾ ਮੈਂ ਗਲਤ ਨਿਕਲਿਆ ਵਾਂ, ਮੈਨੂੰ ਇਸ ਚੀਜ਼ ਦਾ ਪੁਸ਼ਟ ਪ੍ਰਮਾਣ ਨਹੀਂ ਹੈ ਕਿ ਮੇਰੇ ਵਿਚਾਰ ਬਿਲਕੁਲ ਸਹੀ ਨੇ। ਆਈ ਐਮ ਐਕਸਪੈਰੀਮੈਂਟਿੰਗ ਵਿਦ ਮਾਈ ਥਾਟਸ। ਸਾਨੂੰ ਇਹਦੇ ਵਿੱਚ ਇਹ ਨਹੀਂ ਹੈ ਕਿ ਲਿਬਰਲ ਹੋਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ, ਇਹ ਮੇਰੇ ਆਪਣੇ ਖਿਆਲਾਤ ਹੈ ਕਿ ਅਸੀਂ ਬਹੁਤੇ ਲੋਕਾਂ ਨੇ ਹਰ ਚੀਜ਼ ਨੂੰ ਜਨਮ ਦੇ ਨਾਲ ਜੋੜ ਲਿਆ। ਜਨਮ ਦੇ ਨਾਲ ਬੋਲੀ ਮਿਲ ਗਈ, ਜਨਮ ਨਾਲ ਦੇਸ਼ ਮਿਲ ਗਿਆ, ਜਨਮ ਨਾਲ ਹੀ ਸਾਰਾ ਕੁਝ ਮਿਲ ਗਿਆ, ਜਨਮ ਨਾਲ ਜ਼ਮੀਨ ਮਿਲ ਗਈ, ਜਨਮ ਨਾਲ ਮੈਂ ਛੋਟਾ ਵੱਡਾ ਹੋ ਗਿਆ, ਨਹੀਂ ਮੈਂ ਰਾਜੇ ਘਰਾਂ ਦਾ ਸੀ, ਨਵਾਬੀ ਸੀ ਅਸੀਂ ਤਾਂ। ਨਹੀਂ, ਤੁਸੀਂ ਨਵਾਬ ਹੋ ਤਾਂ ਫਿਰ ਤੁਸੀਂ ਨਵਾਬ ਹੀ ਹੋ, ਤੁਸੀਂ ਸ਼ਾਇਰ ਹੋ ਤਾਂ ਸ਼ਾਇਰ ਹੀ ਹੋ। ਕਲਾਕਾਰ ਕਦੇ ਆਪਣੇ ਬੱਚੇ ਨੂੰ ਕਲਾਕਾਰ ਨਹੀਂ ਬਣਾ ਸਕਦਾ, ਹਾਂ ਉਹ ਚ ਗੁਣ ਹੋਵੇ ਤੇ ਉਹਨੂੰ ਫਾਇਦਾ ਬੜਾ। ਪੇਂਟਰ ਦਾ ਬੱਚਾ ਜੇ ਪੇਂਟਰ ਬਣੇ ਉਹਨੂੰ ਬਹੁਤ ਫਾਇਦਾ ਹੋਊਗਾ, ਪਰ ਜੇ ਨਹੀਂ ਬਣਨਾ ਚਾਹੁੰਦਾ ਫਿਰ ਨੁਕਸਾਨ ਵੀ ਬਹੁਤ ਹੋਊਗਾ। ਸੋ ਇਦਾਂ ਦੀ ਗੱਲਬਾਤ ਹੈ ਜੀ। ਜ਼ੋਹਰ ਸਾਹਿਬ ਦੇ ਨਾਲ ਆਪਾਂ ਇਸ ਗਾਣੇ ਤੋਂ ਬਾਅਦ ਗੱਲਬਾਤ ਕਰਾਂਗੇ ਤੇ ਫਿਰ ਅਗਲੇ ਹਿੱਸੇ ਦੇ ਵਿੱਚ ਭਾਰਤੀ ਕਿਸਾਨ ਅੰਦੋਲਨ ਸਬੰਧੀ। ਪਿਛਲੇ ਹਫ਼ਤੇ ਜਦੋਂ ਮੈਂ ਗੱਲਬਾਤ ਕਰ ਰਿਹਾ ਸੀ ਜਸਵਿੰਦਰ ਸਾਲ ਸਾਹਿਬ ਦੇ ਨਾਲ ਤੇ ਸਾਨੂੰ ਆਪਣੇ ਲਿਸਨਰਸ ਵੱਲੋਂ ਵੀ ਬੇਨਤੀ ਹੋਈ ਸੀਗੀ ਕਿ ਕਿਸਾਨ ਮਸਲਿਆਂ ਦੇ ਉੱਤੇ ਵੀ ਦੁਨੀਆਂ ਭਰ ਦੇ ਵੀ ਔਰ ਸਪੈਸ਼ਲੀ ਜਿਹੜੇ ਪੰਜਾਬ ਤੋਂ ਅੰਦੋਲਨ ਤੁਰ ਕੇ ਦਿੱਲੀ ਵੱਲ ਨੂੰ ਜਾ ਰਿਹਾ ਤੇ ਹੋਰ ਸੂਬਿਆਂ ਤੋਂ ਵੀ ਲੋਕ ਆ ਰਹੇ ਨੇ, ਕਿਸਾਨੀ ਮੰਗਾਂ ਦੇ ਉੱਤੇ ਵੀ ਗੱਲਬਾਤ ਕਰੋ। ਸੋ ਅੱਜ ਦੀ ਇਹ ਗੱਲਬਾਤ ਹੋਏਗੀ 8:10 ਤੋਂ ਬਾਅਦ ਜਸਵਿੰਦਰ ਸਾਲ ਜੀ ਦੇ ਨਾਲ। ਸੋ ਇਸ ਰੂਪਰੇਖਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਤੇ ਹੁਣ ਇੱਕ ਗੀਤ ਲਾ ਦਈਏ ਤੇ ਫਿਰ ਮੈਂ ਫਟਾਫਟ ਜਾ ਕੇ ਮੁੜ ਕੇ ਆਇਆ। ਪਰ ਸਟੂਡੀਓ ਦਾ ਨੰਬਰ 416-620-1778 ਹੈ, 416-620-1778 ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਵਿੱਚ ਕਿਸੇ ਵੀ ਵੇਲੇ ਸ਼ਾਮਲ ਹੋ ਸਕਦੇ ਹੋ।
सपने निगाहों में चला हूँ तेरी राहों में, लिए सपने निगाहों में चला हूँ तेरी राहों में, जिंदगी आ रहा हूँ मैं, जिंदगी आ रहा हूँ मैं। चेहरे हैं कई किस्से पुराने हैं, तेरी सौदास ताने हैं तेरे कितने फसाने हैं, कई यादों के चेहरे हैं कई किस्से पुराने हैं, तेरी सौदास ताने हैं तेरे कितने फसाने हैं, मगर एक वो कहानी है जो अब मुझको सुनानी है, मगर एक वो कहानी है जो अब मुझको सुनानी है, जिंदगी आ रहा हूँ मैं, जिंदगी आ रहा Thank you. बदल जाएंगी जंजीरें, मेरे कदमों की आहट से बदल जाएंगी तकदीरें, मेरे हाथों की गर्मी से पिघल जाएंगी जंजीरें, मेरे कदमों की आहट से बदल जाएंगी तकदीरें, उम्मीदों के दिए लेकर ये सब तेरे लिए लेकर, उम्मीदों के दिए लेकर ये सब तेरे लिए लेकर जिंदगी आ रहा हूँ मैं, जिंदगी आ रहा हूँ मैं, मुझसे कभी मुझको शिकायत है, मगर फिर भी तुझे मेरी मुझे तेरी जरूरत है, कभी तुझको गिला मुझसे कभी मुझको शिकायत है, मगर फिर भी तुझे मेरी मुझे तेरी जरूरत है, मैं ये इकरार करता हूँ मैं तुझसे प्यार करता हूँ, मैं ये इकरार करता हूँ मैं तुझसे प्यार करता हूँ, जिंदगी आ रहा हूँ मैं, जिंदगी आ रहा हूँ मैं, ला 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 la 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 la.
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
अगर तुसी मल्टी स्टोरिंग बिल्डिंग खरीदन दे चाहवानो ता फिर हुणे कांटेक्ट करो मयंक जी नु, जो कि तुहानू 10% डाउन पेमेंट ते फाइनेंशियल सपोर्ट कर सकदे ने, ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कांटेक्ट करो मयंक जी नु 647-702-2023 या फिर 647-472-4141।
ओ आज तां कमाल ही होगी, घरवाली कहंदी किचन च रोटी ओदों ही बनू जदों नवे अप्लायंसेस आउणगे। मैं गया लाइन नी कदल ओसे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हां, एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट जो मर्जी ले जाओ। 801 बोवे ड्राइव नियर चकूजी, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਦ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਇਕ ਵਾਰ ਫਿਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿਚ ਅਸੀਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮਯੰਕ ਭਟਨਾਗਰ ਸਾਹਿਬ ਦੀ ਇਕ ਜਾਣਕਾਰੀ ਹੈ ਕਿ ਮਲਟੀ ਸਟੋਰੀ ਬਿਲਡਿੰਗ ਵਾਸਤੇ ਇਹ ਤੁਹਾਡੀ ਸਹਾਇਤਾ ਕਰ ਸਕਦੇ ਨੇ। ਜੇਕਰ ਤੁਸੀਂ ਕੋਈ ਮਲਟੀ ਸਟੋਰੀ ਬਿਲਡਿੰਗ ਖਰੀਦਣਾ ਚਾਹੁੰਦੇ ਹੋ ਤੇ ਇਹਦੇ ਲਈ ਇਹ ਫਾਈਨਾਂਸਿੰਗ ਦੀਆਂ ਸੇਵਾਵਾਂ ਲੈ ਕੇ ਆਏ ਨੇ। 10% ਡਾਊਨ ਦੇ ਕੇ ਤੁਸੀਂ ਪ੍ਰਾਪਰਟੀ ਲੈ ਸਕਦੇ ਹੋ ਜਿਹੜੀ CMCH ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਵੱਲੋਂ ਅਪਰੂਵਡ ਹੈ ਤੇ ਇਹਦੇ ਵਿਚ ਅਲਟਰਾ ਲੋਅ ਰੇਟਸ ਐਂਡ ਕੁਇਕ ਕਲੋਜ਼ਿੰਗ ਦੇ ਆਪਸ਼ਨ ਨੇ। ਅਮੋਰਟਾਈਜੇਸ਼ਨ 40 ਈਅਰਸ ਦੀ ਮਿਲਦੀ ਹੈ, ਨੋ ਲਾਸਟ ਮਿੰਟ ਸਰਪ੍ਰਾਈਜ਼ ਤੇ ਇਸ ਵਾਸਤੇ ਤੁਸੀਂ ਮਯੰਕ ਸਾਹਿਬ ਨੂੰ ਕਾਲ ਕਰ ਸਕਦੇ ਹੋ 6447720 23 6477022023 ਦੇ ਉਤੇ ਉਨ੍ਹਾਂ ਨੂੰ ਸੰਪਰਕ ਕੀਤਾ ਜਾ ਸਕਦੈ। ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿਚ ਜਿਵੇਂ ਕਿ ਆਪਣੀ ਗੱਲਬਾਤ ਹੋਈ ਸੀ ਕਿ ਅਸੀਂ ਅੱਜ ਇੰਟਰਨੈਸ਼ਨਲ ਮਦਰ ਟੰਗ ਡੇ ਦੇ ਉੱਤੇ ਗੱਲਬਾਤ ਕਰਾਂਗੇ, ਸੋ ਇਸ ਗੱਲਬਾਤ ਲਈ ਅਸੀਂ ਆਪਣੇ ਪ੍ਰੋਗਰਾਮ ਦੇ ਵਿਚ ਮੁਹੰਮਦ ਅਲੀ ਜ਼ਹਰ ਸਾਹਿਬ ਨੂੰ ਬੁਲਾਇਆ ਸੀ। ਉਨ੍ਹਾਂ ਨਾਲ ਰਾਤ ਗੱਲ ਹੋਈ ਸੀ ਤੇ ਉਹ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ। ਖੁਸ਼ਾਮਦੀਦ ਜ਼ਹਰ ਸਾਹਿਬ, ਅਸਲਾਮ ਅਲੈਕੁਮ।
ਵਾਲੇਕੁਮ ਅਸਲਾਮ ਜਨਾਬ ਸਿੱਧੂ ਭਾਈ, ਕੈਸੇ ਆਪ? ਠੀਕ ਹੈ?
ਬੜੀ ਮਿਹਰਬਾਨੀ ਜੀ, ਠੀਕ ਠਾਕ। ਤੋ ਜਨਾਬ, ਇਸ ਕੇ ਉਪਰ ਮਾਦਰੀ ਜ਼ਬਾਨ ਕੇ ਉਪਰ ਬਾਤ ਕਰੇਂਗੇ, ਲੇਕਿਨ ਕੁਛ ਚੀਜ਼ੇ ਇਸਮੇਂ ਬੜੇ ਗੌਰ ਕਰਨੇ ਵਾਲੀ ਹੈ ਕਿ ਜੋ ਇਸ ਕੀ ਹਿਸਟਰੀ ਹੈ, 21 ਫਰਵਰੀ ਕੋ ਯੇ ਦਿਨ ਇੰਟਰਨੈਸ਼ਨਲ ਮਦਰ ਟੰਗ ਮਦਰ ਲੈਂਗੁਏਜ ਡੇ ਕੇ ਤੌਰ ਪੇ ਸ਼ੁਰੂ ਕੀਆ ਗਿਆ ਥਾ 17 ਨਵੰਬਰ 1999 ਕੋ। ਤੋ ਯੇ ਬਨਾਯਾ ਤੋ ਜਾ ਰਹਾ, ਲੇਕਿਨ ਅਗਰ ਇਸ ਕੀ ਹਿਸਟਰੀ ਮੇ ਪੁਰਾਣਾ ਜਾ ਕੇ ਦੇਖਤੇ ਹੈ ਤੋ ਵੋ ਪਾਕਿਸਤਾਨ ਕੇ ਸਾਥ ਬੜਾ ਇਸ ਕਾ ਵੋ ਰੂਟਸ ਤੋ ਪਾਕਿਸਤਾਨ ਸੇ ਜੁੜਤੀ ਹੈ, ਕਿਉਂਕਿ ਜਬ 47 ਮੇ ਬ੍ਰਿਟਿਸ਼ ਰਾਜ ਖਤਮ ਹੁਆ ਤੋ ਉਸ ਮੁਲਕ ਕੋ ਦੋ ਹਿੱਸੇ ਕੀਏ ਗਏ ਥੇ, ਇਕ ਪਾਕਿਸਤਾਨ ਔਰ ਦੂਸਰਾ ਇੰਡੀਆ। ਲੇਕਿਨ ਪਾਕਿਸਤਾਨ ਵੀ ਦੋ ਤਰਫ ਥਾ, ਪਹਿਲੇ ਈਸਟ ਔਰ ਵੈਸਟ ਪਾਕਿਸਤਾਨ। ਠੀਕ ਹੈ ਜੀ? ਜੋ ਈਸਟ ਪਾਕਿਸਤਾਨ ਥਾ ਵੋ ਬੰਗਲਾ ਜ਼ੁਬਾਨ ਵਾਲੇ ਲੋਕ ਥੇ, ਉਨਕੀ ਗਿਣਤੀ ਵੀ ਜ਼ਿਆਦਾ ਥੀ। ਬਾਅਦ ਮੇ ਆ ਕੇ ਲੈਂਗੁਏਜ ਕੇ ਨਾਮ ਕੇ ਉਪਰ ਕਾਫੀ ਡਿਵੀਜ਼ਨ ਹੋ ਗਈ ਕਿ ਲੈਂਗੁਏਜ ਕੋ ਕਿਸ ਕੋ ਨਾਫਿਜ਼ ਕੀਆ ਜਾਏ, ਕਿਉਂਕਿ ਜੋ ਉਰਦੂ ਜ਼ੁਬਾਨ ਕੀ ਵੀ ਬਾਤ ਕਰੇ ਨਾ ਅਗਰ ਹਮ, ਤੋ ਉਰਦੂ ਜ਼ੁਬਾਨ ਕੋਈ 12ਵੀਂ ਸਦੀ ਕੀ ਬਾਤ ਹੈ, ਜੋ 12th ਸੈਂਚਰੀ ਮੇ ਯੇ ਇੰਡੀਆ ਮੇ ਆਈ। ਤੁਰਕਿਸ਼ ਪਰਸ਼ੀਅਨ ਲੋਕ ਆਤੇ ਥੇ ਦਿੱਲੀ, ਜਹਾਂ ਬਾਦਸ਼ਾਹ ਲੋਕ ਹਕੂਮਤ ਕਰਤੇ ਥੇ, ਵਹਾਂ ਯੇ ਬੜੇ ਬੜੇ ਆਲਮ ਫਾਜ਼ਲ ਲੋਕ ਇਕੱਠੇ ਹੋਤੇ ਥੇ। ਤੋ ਫਾਰਸੀ ਔਰ ਹਿੰਦੀ ਜ਼ੁਬਾਨ, ਇਸ ਕੀ ਗ੍ਰਾਮਰ ਮਿਲ ਜੁਲ ਕੇ ਇਕ ਬੜੀ ਖੂਬਸੂਰਤ ਜ਼ੁਬਾਨ ਨਹੀਂ ਨਿਕਲੀ, ਜਿਸ ਕੋ ਹਮ ਉਰਦੂ ਜ਼ੁਬਾਨ ਕਹਤੇ ਹੈ। ਲੇਕਿਨ ਯੇ ਇਕ ਔਰ ਵੀ ਚੀਜ਼ ਥੀ ਕਿ ਉਰਦੂ ਕਾ ਜੋ ਇਲਾਕਾ ਹੈ ਵੋ ਦਿੱਲੀ ਕੇ ਆਸ ਪਾਸ ਕਾ ਇਲਾਕਾ ਹੈ, ਲੇਕਿਨ ਜੈਸੇ ਪਾਕਿਸਤਾਨ ਕੇ ਚਾਰ ਬੜੀ ਪ੍ਰੋਵਿੰਸਿਸ ਹੈ, ਪੰਜਾਬ, ਸਿੰਧ, ਬਲੋਚ ਔਰ ਖੈਬਰ ਪਖਤੂਨਵਾ, ਔਰ ਦੂਸਰੀ ਤਰਫ ਚਲੋ ਬੰਗਲਾ ਲੋਕ ਥੇ, ਵਹਾਂ ਕੀ ਯੇ ਜ਼ੁਬਾਨ ਉਰਦੂ ਨਹੀਂ ਥੀ, ਲੇਕਿਨ ਉਨ੍ਹੋਂਨੇ ਇਸ ਕੋ ਅਡਾਪਟ ਕੀਆ। ਪਾਕਿਸਤਾਨ ਕੀ ਅੱਜ ਉਰਦੂ ਨੈਸ਼ਨਲ ਜ਼ੁਬਾਨ ਤੋ ਹੈ, ਪਰ ਪਾਕਿਸਤਾਨ ਕੇ ਜੋ ਆਮ ਇਲਾਕੇ ਹੈ ਵਹਾਂ ਕੇ ਲੋਕੋ ਕੀ ਯੇ ਮਾਦਰੀ ਜ਼ੁਬਾਨ ਤੋ ਨਹੀਂ ਹੈ, ਯੇ ਉਪਰ ਸੇ ਜੈਸੇ ਅੰਗਰੇਜ਼ੀ ਕੀ ਤਰ੍ਹਾਂ ਆਈ ਹੈ। ਠੀਕ ਹੈ ਜੀ? ਪੰਜਾਬ ਕੀ ਜ਼ੁਬਾਨ ਪੰਜਾਬੀ ਬਣਤੀ ਹੈ। ਤੋ ਮਤਲਬ ਇਸ ਇਸ਼ੂ ਸੇ ਯੇ ਸਾਰਾ ਕੁਛ ਪੈਦਾ ਹੋਤਾ ਹੈ, ਜੋ ਅਗਰ ਇਸ ਕੀ ਬੈਕਗ੍ਰਾਉਂਡ ਮੇ ਜਾਏ ਜੋ ਮੈਨੇ ਪੜ੍ਹੀ ਹੈ, ਲੇਕਿਨ ਆਪ ਆਪਣੇ ਤਜਰਬਾਤ ਕੇ ਹਿਸਾਬ ਸੇ ਮੁਝਸੇ ਇਸ ਕੇ ਉਪਰ ਗੁਫ਼ਤਗੂ ਕੀਜੀਏ। ਹਾਂਜੀ
ਜੀ, ਆਜ ਤੋ ਪੂਰੀ ਦੁਨੀਆ ਮੇ ਯੇ ਦਿਨ ਮਨਾਇਆ ਜਾਤਾ ਹੈ ਕਿ ਮਾਦਰੀ ਜ਼ੁਬਾਨੋ ਕਾ, ਜਿਸ ਤਰ੍ਹਾਂ ਆਪਨੇ ਫਰਮਾਇਆ। ਅਸਲ ਬਾਤ ਯੇ ਕਿ ਇਸ ਵਕਤ ਜੋ ਪਾਕਿਸਤਾਨ ਔਰ ਇੰਡੀਆ ਹੈ, ਤੋ ਅਗਰ ਮੈਂ ਇਸ ਪੇ ਬਾਤ ਕਰੂੰ ਕਿ ਜੋ ਪਾਂਚ ਬੜੀ ਜ਼ੁਬਾਨੇ ਹੈ ਪੂਰੀ ਦੁਨੀਆ ਮੇ, ਤੋ ਉਸਮੇ ਅਕਸਰ ਲੋਕ ਕਹਤੇ ਹੈ ਕਿ ਅੰਗਰੇਜ਼ੀ ਪਹਿਲੇ ਨੰਬਰ ਪਰ ਹੈ, ਕੋਈ ਕਹਤਾ ਯੇ ਵੋ, ਤੋ ਪਹਿਲੇ ਨੰਬਰ ਪਰ ਜੋ ਆਤੀ ਹੈ ਵੋ ਚਾਈਨੀਜ਼ ਹੈ, ਯਾਨੀ ਚਾਈਨੀਜ਼ ਜ਼ੁਬਾਨ ਕਾ ਇੱਕ ਨੰਬਰ ਹੈ ਪੂਰੀ ਦੁਨੀਆ ਮੇ। ਜੋ ਜ਼ੁਬਾਨ ਬੋਲੀ ਜਾਤੀ ਹੈ ਵੋ ਤਕਰੀਬਨ 1,10,00,000 ਤਕਰੀਬਨ ਲੋਕ ਜੋ ਹੈ ਵੋ ਚਾਈਨੀਜ਼ ਬੋਲਤੇ ਹੈ, ਮਲੇਸ਼ੀਆ ਮੇ ਵੀ, ਸਿੰਗਾਪੁਰ ਮੇ ਵੀ। ਅੱਛਾ, ਦੂਸਰੀ ਜੋ ਬੜੀ ਜ਼ੁਬਾਨ ਹੈ ਯੇ ਵੀ ਇੱਕ ਅਜੀਬ ਬਾਤ ਹੈ, आप समझते हैं कि अंग्रेजी है, और तीसरी नंबर पे है है ना, और एक जुबान है बहुत मशहूर जुबान है, एक मिनट मैं तरस पे बात करता हूँ, लेकिन जो छोटी बड़ी जुबान है वो है उर्दू पूरी दुनिया में, और ये उर्दू बोली जाती है इंडिया में और पाकिस्तान में, पाकिस्तान का तो पाकिस्तान की तो कौमी जुबान है, लेकिन जो बोली जाती है सबसे ज्यादा तो पूरी दुनिया में, और उसका नंबर है चौथा, यानी चौथे नंबर पे, आप सोचें कि चौथे नंबर पर है ये उर्दू, और पांचवी नंबर पर अरबी जुबान है, जो तकरीबन 10 ममालिक की कौमी जुबान भी है। लेकिन अब पाकिस्तान की अगर हम बात करें, जिस तरह इंडिया में मुख्तलिफ जुबानें बोली जाती हैं, पंजाबी अलग है, फिर मुख्तलिफ सूबों में या मुख्तलिफ जिलों में मुख्तलिफ जुबानें हैं, जिस तरह पाकिस्तान में 73 जुबानें इस वक्त बोली जाती हैं पूरे पाकिस्तान में, और इसमें पहले नंबर पर उर्दू है। तो ये हमारे लिए एक एहसास की बात है कि उर्दू जो इंडिया में और पाकिस्तान में बोली जाती है वो दुनिया की चौथी बड़ी जुबान है। ये बहुत, यानी इस पे अगर हम बात करें तो ये एक अच्छी काविश है, और ये तकरीबन 60 करोड़ लोग, यानी इस वक्त 60 करोड़ लोग जो हैं वो उर्दू बोलते हैं, उर्दू समझते हैं। बाकी जिस तरह हम कहते हैं लश्करी जुबान है, उर्दू बहुत मीठी जुबान है, बहुत जबरदस्त जुबान है, जिसको इंडिया ने बहुत ज्यादा तरक्की दी, और इंडिया में बोली भी जाती है, और जब भी हम बात करते हैं उर्दू की तो हम कहते हैं कि लखनऊ कोई बोलने वाले या इंडिया बोलने वाले, जिस तरह हम महाजिर हम कहते हैं, महाजिर जो उर्दू बोलते हैं उसकी तरह पूरी दुनिया में कोई उर्दू बोल नहीं सकता। लेकिन बदकिस्मती हमारी है कि पाकिस्तान की कौमी जुबान होने के साथ साथ फिर भी यहाँ पे उसकी तरवीज नहीं है, हमारी कौमी जुबान उर्दू है लेकिन ऑफिशियल हमारी जुबान है अंग्रेजी, इसी तरह मुख्तलिफ जुबानें फिर। लेकिन जो इसमें आज के दिन जो अहम बात है कि हमने अपने मादरी जुबानों में, मादरी जुबान किसी की भी हो पूरी दुनिया में, किसी की अरबी है, किसी की पर्शियन है, किसी की पश्तो है, किसी की उर्दू है, किसी की हिंदी है, मुख्तलिफ जुबान है, लेकिन अच्छा जिसमें जो दिलचस्प बात है, वहाँ पे लिखा हुआ जो मैंने रात में मुताला कर रहा था तो वहाँ पे लिखा हुआ था कि उर्दू हिंदी, यानी मिक्स लिखा हुआ था, उर्दू हिंदी ये पूरी दुनिया में यानी समझी जाती है, बोली जाती है। तो ये हमारे लिए एक एहसास की बात है, लेकिन अगर हम इस पे सोचें कि इंडिया में हिंदी को बहुत ज्यादा तवज्जो देने की जरूरत है, वो करते भी हैं, जिस तरह हम कहते हैं कि बहुत मुख्तलिफ जाने अगर फिल्म इंडस्ट्री को हम देखें तो हिंदी है सारी। अच्छा लिखने की जो बात है, अब जब हम हिंदी लिखते हैं तो हम उर्दू में हिंदी लिखते हैं, लेकिन आप जब लिखते हैं तो आपका रस्म और खत अलग है, जिस तरह मैं आपको कभी कभी मैसेज करता हूँ तो आप कहते हैं कि मुझे उर्दू की समझ नहीं आती ना, ये दिलचस्प बात है इसमें,
मैं स्क्रिप्ट नहीं पढ़ सकता। हाँ जी, अच्छा एक चीज इसमें है, दो बड़ी चीजें जो मैं नोट कर रहा हूँ कि देखिए पाकिस्तान में तो उर्दू को काफी मतलब कि नेशनल लैंग्वेज ही है, एक तो ये बात है कि अगर कोई लोकल जुबान आएगी तो सबसे ऊपर बलोच सिंधी पख्तूनी के ऊपर भी उर्दू को रखा गया, और इंडिया में हिंदी को रखा गया, लेकिन इन दोनों से ऊपर अंग्रेजी है जिसके पास हुकूमत है, तो हुकूमत जिसने चलानी है, जिसके पास पावर है, पैसा है, पावर और पैसा की जुबान आज भी अंग्रेजी है, और इसीलिए हमें लगता है कि हमारी मादरी जुबान खतरे में है, जबकि बोलने वाले लोग ज्यादा हैं। हाँ जी, जदों के मतलब के जौहर साहब का कनेक्शन थोड़ा जहा सा हिले, जी जी हाँ जी जौहर साहब अब आ गए, आपका थोड़ा कनेक्शन लूज हो गया था। जौहर साहब का मैनू लगता सानू कुछ सिग्नल की दिक्कत आ रही है जी, जदों मेरे उन्होंने नाल दोबारा संपर्क हुंदा ते मैं करदा, उन्नी देर तक मैं मादरी जुबान उत्ते यह गल नू अगां तौर दें कि यह दिन जदों शुरुआत हुंदी है ना, कई बार सानू यह लगता हुंदा कि इहदी हिस्ट्री दे हिसाब नाल असीं किन्नी कहदे ते गल कर सकते हैं। जी जौहर साहब आप वापस आए हैं, हाँ जी लिंक जुड़ गया। हाँ जी
जी जी तो आप बता रहे थे कि वहाँ पे हिंदी है और यहाँ पे उर्दू है, लेकिन ऊपर जो हमारी जुबान है वो अंग्रेजी है। इसकी जो असल वजह जो मुझे नजर आती है, आप भी तजुर्बाकार हैं, आपको पता है कि रेडियो का किरदार, टेलीविजन का किरदार उर्दू में अंग्रेजी में, ये मसला ये है कि यहाँ पे जो हुकूमत की है ना ऑल इंडिया, वो हम कहते हैं कि जो इंग्लिश अंग्रेज आ गए यहाँ पे, उन्होंने कितने साल हुकूमत की यहाँ पे, बड़े सदीर पाक हैं जिसे हम कहते हैं यहाँ पे, तो उस वजह से अब यहाँ पे जो हम कहते हैं कि अब मसलन मैं एक प्रोग्राम करता हूँ पश्तो का, तो पुश्तून मेरी लैंग्वेज है, मैं बेहतरीन कर सकता हूँ, आसानी से कर सकता हूँ। इस तरह आपकी पंजाबी जुबान है, आप पंजाबी में अच्छा प्रोग्राम कर सकते हैं, किसी की हिंदी जुबान है वो हिंदी में बहुत जबरदस्त प्रोग्राम करते हैं, लेकिन हमारे ऊपर ये मुसल्लत की गई है, बल्कि पूरी दुनिया के ऊपर अंग्रेजी, क्योंकि जिस तरह आप कहते हैं कि वो हाकिम लोग थे एक वक्त में, उनके पास पैसा था, जिस तरह अमेरिकन इंग्लिश फिर, लेकिन यूके का इंग्लिश पूरी दुनिया में जो है ना समझा जाता है और बोला जाता है, लेकिन फिर भी उसकी उसका नंबर जो है वो दूसरा है, यानी दूसरे नंबर पे है अंग्रेजी जुबान, सबसे पहले वो चाइना है। लेकिन इसमें भी हमारी कुछ कमजोरियां हैं खुद भी, मसलन मैं
मोहम्मद साहब, हाँ जी हाँ जी बोलिए
जी।
थोड़ा सा आपका सिग्नल डाउन हुआ था उस तरफ से फोन पे, तो आप कह रहे थे ना अंग्रेजी जुबान,
तो अगर मैं इस पे किसी भी जुबान में चला जाऊं।
जोर साहब आपका लिंक नहीं चल रहा जी। हाँ मैं अगर इस बार थोड़ा सा दिक्कत आई तो हमें फोन काटना होगा। हाँ जी
कोई
हाँ जोहर साहब, आज आपका लिंक काम नहीं, आपका लिंक काम नहीं कर रहा जी। मेरे दादा जोहर साहब का लिंक काम नहीं कर रहा जी, कितने ना कितने उन्होंने सिग्नल की खराबी है, तो असि गलबात मैं ही अपने अंदाज दे नाल चला लेना, तो इस तो बाद कुछ एक होर खबरां दे उत्ते भी असि चर्चा कर लांगे कि आखिर नू अंग्रेजी के जे अपना हिंदी की भी गल करिए ते हिंदी भी भारत विच दूजे नंबर दे उत्ते आउंदी है, ते इसे तरह उर्दू भी हेठा रह जांदी। कारण की है? कारण असल च है कि जदों मुगल हुंदे सी उदों उर्दू फारसी सी, फिर महाराजा रणजीत सिंह दा राज आया पर पूरी तरह राज किन्ना सी पर उर्दू दी जुबान जिहड़ी फारसी जुबान च काम हुंदा सी उदों कोई पंजाबी दी बन गई लैंग्वेज, क्योंकि दिनां दे विच सारियां फाइलां बदलनियां, कामकार बदलना, ते उन्हां लोकां नूं तजर्बा भी नहीं सी। असल विच जिहड़ी गेम खेडी जांदी है ना उह हुंदा है कि आम लोकां नूं दूर रख्या जावे सरकारी कामकाज तों। जे सारे लोग हुण तक तां असीं धर्म ग्रंथां नूं भी बड़े एक्सपर्ट लोकां दे हत्थां विच दित्ता होया कि दूजे नहीं पढ़ सकदे, उन्हां दे उत्ते इन्नी मर्यादा नाफज कीती होई है कि आम आदमी तक उन्हूं पढ़दा होया भी डरदा कि मैं रब नाल सीधी गल कर सकदा, कहिंदा नहीं नहीं तेरे तों नहीं होना। रब तां इदां है जिवें न्यूकलियर रिएक्टर दे विच काम करना होवे, माड़ा जिहा कोई इधर उधर कोई बटन दबिया गया तां सारा कुछ ही तबाह हो जाणा। इह बहुत एक्सपर्ट बंदे दा काम आ, जिवें न्यूरो सर्जन हुंदे आ, ਉਹ ਹਰੇਕ ਬੰਦਾ ਨਹੀਂ ਉਹ ਡਾਂਗਾ ਟਿੱਪਾ ਲਾ ਸਕਦਾ। ਸੋ ਸਾਨੂੰ ਇਹ ਚੀਜ਼ਾਂ ਦੱਸੀਆਂ ਗਈਆਂ ਕਿ ਹਾਈ ਕੋਰਟ ਦੇ ਕੰਮ, ਅਦਾਲਤਾਂ ਦੇ ਕੰਮ, ਸਾਇੰਸ ਬਾਰੇ ਗੱਲ, ਇਹ ਤਾਂ ਬਹੁਤ ਮੰਜੀ ਹੋਈ ਸਵਾਰੀ ਹੋਈ ਜ਼ਬਾਨ ਦੇ ਵਿੱਚ ਹੋ ਸਕਦੀ ਹੈ, ਇਸ ਤਰ੍ਹਾਂ ਕਰਦੇ 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 ਕਿ ਆਮ ਲੋਕਾਂ ਤੱਕ ਪੂਰੀ ਇਨਫਾਰਮੇਸ਼ਨ ਨਾ ਪਹੁੰਚੇ, ਤੇ ਉਹਦੀ ਨਫਾਸਤ ਨੂੰ ਧਿਆਨ ਚ ਰੱਖਦਿਆਂ ਹੋਇਆਂ। ਏਦਾਂ ਹੀ ਆਪਣੇ ਹੈਲਥ ਕੇਅਰ ਦੇ ਵਿੱਚ ਵੀ ਹੋ ਰਿਹਾ ਕਿ ਨਫਾਸਤ ਕੁਆਲਿਟੀ ਦੀ ਗੱਲ ਕਰਦੇ ਕਰਦੇ ਹੈਲਥ ਕੇਅਰ ਨੂੰ ਉਹ ਟੀਸੀ ਤੇ ਲਿਜਾ ਕੇ ਬਿਠਾ ਦਿੰਦੇ ਆ ਕਿ ਬਾਈ ਜੇ ਤਾਂ ਹੋ ਗਏ ਦਾਖਲ ਫੇਰ ਤਾਂ ਤੁਹਾਡੇ ਪੱਟੀ ਕਰ ਦਾਂਗੇ, ਜੇ ਨਹੀਂ ਹੋਇਆ ਤਾਂ ਪੱਟੀ ਸਮਝੋ ਸੋਨੇ ਤੋਂ ਮਹਿੰਗਾ ਕੱਪੜਾ ਆਇਆ ਜਿਹਦੇ ਨਾਲ ਤੁਹਾਡੇ ਸਰੀਰ ਤੇ ਪੱਟੀਆਂ ਕਰੀ ਦੀਆਂ ਨੇ। ਸੋ ਗੱਲ ਨੂੰ ਵਧਾ ਕੇ ਕਿਤੇ ਦੀ ਕਿਤੇ ਲੈ ਜਾਂਦੇ ਆ। ਜੇਕਰ ਕਿਤੇ ਵੀ ਸਹੀ ਗਿਆਨ ਭੇਜਣਾ ਤੇ ਉਹ ਉਸ ਦੀ ਮਾਦਰੀ ਜ਼ੁਬਾਨ ਚ ਹੋਏਗਾ। ਇਹਦੀ ਇੱਕ ਨਿਸ਼ਾਨੀ ਪੱਕੀ ਹੈ ਕਿ ਤੁਹਾਨੂੰ ਆਹ ਸਰਕਾਰੀ ਜ਼ੁਬਾਨਾਂ ਦੇ ਵਿੱਚ ਕਵੀ ਨਹੀਂ ਮਿਲਣਗੇ ਕਦੇ ਵੀ, ਸਰਕਾਰੀ ਜ਼ੁਬਾਨਾਂ ਦੇ ਵਿੱਚ ਤੁਹਾਨੂੰ ਸ਼ਾਇਰੀ ਨਹੀਂ ਮਿਲੇਗੀ, ਪੋਇਟਰੀ ਨਹੀਂ ਮਿਲੇਗੀ। ਕਹੂੰਦੀ ਹੈ ਪਰ ਦਰਬਾਰੀ ਪੋਇਟਰੀ ਦਰਬਾਰੀ ਪੱਧਰ ਦੀ ਹੋਊਗੀ, ਜਿਹੜੇ ਲੋਕ ਗੀਤ ਨੇ ਨਾ ਜਿਹਨਾਂ ਦਾ ਕੋਈ ਮਾਲਕ ਨਹੀਂ, ਤੇ ਉਹਨਾਂ ਵਰਗੀ ਮਿਠਾਸ, ਖੂਬਸੂਰਤੀ, ਲੈ, ਸੁਰ, ਕਿਉਂਕਿ ਆਮ ਤੌਰ ਤੇ ਜ਼ੁਬਾਨ ਹੋਈ, ਕਲਚਰ ਹੋਇਆ ਔਰ ਇਹਦੇ ਤੋਂ ਅੱਗੇ ਜਾ ਕੇ ਕਲਾ ਹੋਈ, ਇਹਦੀ ਟਕਸਾਲ ਆਮ ਲੋਕ ਨੇ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੇ ਤੇ ਉਹਨਾਂ ਭਾਵਨਾਵਾਂ ਪ੍ਰਤੀ ਉਹਨਾਂ ਦੇ ਤਜਰਬੇ ਨੇ। ਜਦੋਂ ਤਾਂ ਉਹ ਗੱਲ ਸਾਨੂੰ ਕਲੀਅਰ ਹੋ ਜੇ ਫਿਰ ਪਤਾ ਲੱਗ ਜਾਂਦਾ, ਅਦਰਵਾਈਜ਼ ਇਹ ਸਭ ਖੇਡਾਂ ਹੀ ਆ। ਤੇ ਵੱਡਾ ਪੱਧਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨੂੰ ਤੁਸੀਂ ਕਹਿ ਲਿਆ ਕਰੋ ਕਿ ਬਾਈ ਖੇਲਾ ਹੋਵੇ। ਤੇ ਹੁਣ ਕੁਝ ਇੱਕ ਲੋਕਲ ਖਬਰਾਂ ਦੇ ਉੱਤੇ ਝਾਤ ਮਾਰ ਲਈਏ, ਜਿਹੜੀਆਂ ਅੱਜ ਤਿੰਨ ਚਾਰ ਅਸੀਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਉਹਨਾਂ ਖਬਰਾਂ ਦੇ ਉੱਤੇ ਆਪਾਂ ਮਾੜੀ ਜਿਹੀ ਝਾਤ ਮਾਰ ਲੈਂਦੇ ਹਾਂ। ਤੇ ਖਬਰਾਂ ਦੇ ਵਿੱਚ ਇਹ ਹੈ ਜੀ ਕਿ ਬ੍ਰੈਂਪਟਨ ਦੇ ਵਿਚ ਪੀਲ ਰੀਜਨ ਨੇ ਐਕਸਟੋਰਸ਼ਨ ਇਨਵੈਸਟੀਗੇਸ਼ਨ ਟੈਸਕ ਫੋਰਸ ਨੇ 11 ਫਰਵਰੀ ਨੂੰ ਇਕ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਉਹਦੇ ਵਿਚ ਵੀ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਮਤਲਬ ਕਿ ਪੰਜਾਬੀ ਭਰਾ ਲਾ ਲਓ ਨਹੀਂ ਤਾਂ ਫਿਰ ਭਾਰਤ ਦੇ ਭਰਾ ਦੀ ਗੱਲ ਕਰ ਲੈਂਦੇ ਆ ਕਿ ਉਹਦੇ ਖਿਲਾਫ ਸ਼ਿਕਾਇਤ ਮਿਲੀ ਕਿ ਉਹ ਆਪਣੇ ਜਿੱਥੇ ਕੰਮ ਕਰਦਾ ਸੀ ਉਥੇ ਮਾਲਕ ਨਾਲ ਤੇ ਸਟਾਫ ਨਾਲ ਉਹਦੀ ਅਣਬਣ ਜੀ ਹੋ ਗਈ ਹੋਣੀ ਹੈ ਕਿਤੇ ਜਾਂ ਮਾਲਕ ਨਾਲ ਕੋਈ ਗੱਲ ਹੈ। ਸੋ ਕੁੱਲ ਮਿਲਾ ਕੇ ਉਹਨੇ ਕੰਮ ਛੱਡਿਆ ਤੇ ਉਥੇ ਆਪਣੇ ਮਾਲਕ ਨੂੰ ਉਹਦੇ ਪਰਿਵਾਰਕ ਮੈਂਬਰਾਂ ਨੂੰ ਤੇ ਸਟਾਫ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਫੋਨ ਕੀਤੇ, ਫੋਨ ਕਾਲ ਕੀਤੀਆਂ, ਟੈਕਸਟ ਮੈਸੇਜ ਛੱਡੇ ਕਿ ਬਾਈ ਬਾਹਲੀ ਬੁਰੀ ਹੋਊਗੀ, ਕੰਮ ਬੰਦ ਕਰ ਦੋ। ਸੋ ਅੱਗੇ ਅਗਲੇ ਨੇ ਜਾ ਕੇ ਪੁਲਿਸ ਨੂੰ ਦਿੱਤੀ ਜਾਣਕਾਰੀ, ਕਿਉਂਕਿ ਪੁਲਿਸ ਵੀ ਹੁਣ ਬਹੁ ਪੱਧਰੀ ਲੈਵਲ ਦੇ ਉੱਤੇ ਇਸ ਇਨ੍ਹਾਂ ਮਾਮਲਿਆਂ ਦੀ ਪੁਣਛਾਣ ਕਰਨ ਲੱਗੀ ਹੋਈ ਹੈ। ਕਿਉਂਕਿ ਅਸੀਂ ਜਾਣਦੇ ਹੀ ਹਾਂ ਕਿ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਔਰ ਬ੍ਰੈਂਪਟਨ ਦੇ ਮੇਅਰਸ ਨੇ ਲੈਟਰ ਲਿਖਿਆ ਸੀ ਫੈਡਰਲ ਸੇਫਟੀ ਮਿਨਿਸਟਰ ਨੂੰ ਕਿ ਬਈ ਮੁਲਕ ਵੱਲ ਧਿਆਨ ਦਿਓ, ਇੱਥੇ ਸੰਗਠਿਤ ਰੂਪ ਦੇ ਵਿਚ ਵੀ ਫਰੌਤੀਆਂ ਲੈਣ ਦਾ ਕਾਰੋਬਾਰ ਸ਼ੁਰੂ ਹੋ ਚੁੱਕਿਆ। ਔਰ ਇਸ ਮੁਤਲਕ ਮੇਰੀ ਪਰਸੋਂ ਕਿਸੇ ਨਾਲ ਐਡਮਿੰਟਨ ਗੱਲ ਹੋਈ ਤੇ ਉਨ੍ਹਾਂ ਨੇ ਮੈਨੂੰ ਦਸਿਆ ਵੀ ਐਡਮਿੰਟਨ ਦੇ ਵਿਚ ਵੀ ਇਨ੍ਹਾਂ ਮਾਮਲਿਆਂ ਦੇ ਉਤੇ ਜੇ ਕੋਈ ਖ਼ਬਰ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਰਿਪੋਰਟਰ ਆ ਆਪਣੇ ਭਾਈਚਾਰੇ ਤੋਂ ਮੇਨ ਸਟਰੀਮ ਦੇ ਵਿਚ, ਉਨ੍ਹਾਂ ਤੱਕ ਵੀ ਧਮਕੀਆਂ ਪਹੁੰਚੀਆਂ ਨੇ ਕਿ ਬਈ ਟਲ ਜਾ, ਇਕ ਤਾਂ ਆਪਾਂ ਇੱਥੇ ਤੱਕ ਆ ਗਏ। ਦੂਜੀ ਗੱਲ ਇਹ ਹੈ ਕਿ ਜਦੋਂ ਉਹ ਵੀ ਅੱਗੇ ਜਾ ਕੇ ਚੁਣੇ ਹੋਏ ਨੁਮਾਇੰਦਿਆਂ ਤੱਕ ਉਨ੍ਹਾਂ ਨੇ ਪਹੁੰਚ ਬਣਾਉਂਦੇ ਆ ਕਿ ਬਈ ਤੁਸੀਂ ਇਹਦੇ ਬਾਰੇ ਕੀ ਕਹਿਣਾ, ਤਾਂ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਕਿ ਜਿਹੜੇ ਪ੍ਰੋਮੀਨੈਂਟ ਬੰਦੇ ਆ ਉਥੋਂ ਦੇ, ਉਨ੍ਹਾਂ ਨੇ ਇਨਕਾਰ ਕਰ ਦਿੱਤਾ ਮੂਹਰੇ ਆ ਕੇ ਗੱਲਾਂ ਬਾਤਾਂ ਕਰਨ ਤੋਂ ਕਿ ਬਈ ਅਸੀਂ ਵੀ ਕੀ ਲੈਣਾ, ਅਸੀਂ ਵੀ ਕੀ ਲੈਣਾ ਟਾਈਪ, ਇਦਾਂ ਦਾ ਵੀ ਮਾਹੌਲ ਔਰ ਇਕ ਸ਼ਹਿਰ ਚ ਨਹੀਂ ਹੋਰਾਂ ਸ਼ਹਿਰਾਂ ਤੋਂ ਵੀ ਪਤਾ ਲੱਗ ਰਿਹਾ ਕਿ ਬਈ ਇਦਾਂ ਦੇ ਮਾਹੌਲ ਦੇ ਵਿਚ ਕੁਝ ਅੰਡਰ ਕਰੰਟ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਕਿ ਲੋਕ ਟਾਲਾ ਮਾਰ ਰਹੇ ਨੇ। ਹੁਣ ਜਦੋਂ ਅਸੀਂ ਆਪਣੇ ਸਮਾਜ ਦੀ ਕਿਸੇ ਵੀ ਬੁਰਾਈ ਦੇ ਪ੍ਰਤੀ ਟਾਲਾ ਮਾਰਾਂਗੇ ਤਾਂ ਮਤਲਬ ਅਸੀਂ ਪੇਨ ਕਿਲਰ ਲੈ ਲਿਆ, ਦੰਦ ਦੁਖਦਾ ਹਾਏ ਕੋਈ ਗੱਲ ਨਹੀਂ, ਦਰਦ ਦੀ ਗੋਲੀ ਹਾਲਾ। ਹੁਣ ਦਰਦ ਦੀ ਗੋਲੀ ਖਾਇਆ ਦਰਦ ਮਿਟ ਗਿਆ, ਪਰ ਦੰਦ ਦੇ ਵਿਚ ਜਿਹੜੀ ਸੜਾਂਦ ਪੈਦਾ ਹੋ ਰਹੀ ਆ ਉਹ ਅੱਗੇ ਹੌਲੀ ਹੌਲੀ ਵਧੂਗੀ। ਪਹਿਲਾਂ ਖੋੜ ਐਨੈਮਲ ਤੱਕ ਹੋਊਗੀ, ਫਿਰ ਉਹ ਜਾ ਕੇ ਜਿਹਦੇ ਨਰਵ ਨੂੰ ਟੱਚ ਕੀਤੀ ਉਹਦੇ ਤੋਂ ਦਰਦ ਸ਼ੁਰੂ ਹੋਇਆ, ਨਰਵ ਤੋਂ ਬਾਅਦ ਉਹਨੂੰ ਗਾਲ ਦੀ ਇਨਫੈਕਸ਼ਨ ਪਾਊਗੀ, ਫਿਰ ਜਾੜ ਕਢਾਉਣੀ ਪਊਗੀ, ਫਿਰ ਜੇ ਦੰਦ ਠੀਕ ਹੋਇਆ ਤਾਂ ਪੈਸੇ ਜੇਬ ਚ ਹੋਏ ਰੂਟ ਕਨਾਲ ਵੀ ਹੋ ਸਕਦੀ ਹੈ, ਉਹਦੇ ਉੱਤੇ ਕਰਾਊਨ ਕਿਹਾ ਜਾ ਲਵਾਉਣਾ, ਕਰਾਊਨ $3,000-4,000 ਦਾ, $3,500 ਦਾ ਮੇਰੇ ਤਾਂ ਲੱਗੇ ਦੀ ਗਿਰਾ, ਤੇ ਜੇ ਫਿਰ ਅੱਗੇ ਕੱਢਣੀ ਉਹ ਪੈਗੀ ਤੇ ਫਿਰ ਟਰਾਂਸਪਲਾਂਟ ਕਰਾਉਣਾ ਪਊਗਾ, ਇਮਪਲਾਂਟ ਜਿਹਨੂੰ ਕਹਿੰਦੇ ਆ, ਫਿਰ ਡੈਂਟਲ ਇਮਪਲਾਂਟ ਕੁਝ $6,000-7,000 ਦਾ ਕੰਮ ਹੋ ਜਾਂਦਾ, ਤੇ ਇਹ ਪੇਨ ਕਿਲਰ ਵਾਲਾ ਹੋ ਉੱਥੇ ਜਾ ਕੇ ਨਿਬੜਦਾ। ਉਹ ਤੋਂ ਬਾਅਦ ਜੇ ਕਿਤੇ ਹੋਰ ਧਿਆਨ ਤੇ ਬੇਧਿਆਨੀ ਹੋ ਜੇ ਤਾਂ ਗੱਲ ਕਿਤੇ ਦੀ ਕਿਤੇ ਜਾਂਦੀ ਹੈ। ਜੇ ਆਪਣੇ ਕੁਝ ਇਹੋ ਜਿਹਾ ਹੋ ਵਾਪਰ ਰਿਹਾ, ਆਪਾਂ ਤਾਂ ਵੱਧ ਤੋਂ ਵੱਧ ਤੁਹਾਨੂੰ ਇਹ ਸਲਾਹ ਦੇ ਸਕਦੇ ਹਾਂ ਕਿ ਭਾਈ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਡੋਂਟ ਬਰਸ਼ ਦੈਮ ਅੰਡਰ ਦਾ ਕਾਰਪੈਟ, ਇਨ੍ਹਾਂ ਨੂੰ ਸਮਾਜਿਕ ਪੱਧਰ ਦੇ ਉੱਤੇ ਕਰੋ। ਇਹ ਕੋਈ ਭਾਈਚਾਰੇ ਦੀ ਬਦਨਾਮੀ ਨਹੀਂ ਹੈ ਵੀ ਜੇ ਅਸੀਂ ਲੁਕੋ ਲਿਆ ਤਾਂ ਬਦਨਾਮ ਨਹੀਂ ਹੋਵਾਂਗੇ, ਕਿਸੇ ਨੂੰ ਕਿਸੇ ਗੱਲ ਦਾ ਪਤਾ ਲੱਗ ਜਾਣਾ ਬਦਨਾਮੀ ਨਹੀਂ ਹੈ, ਉਹ ਗੱਲ ਦਾ ਹੋਣਾ ਬਦਨਾਮੀ ਹੈ। ਜੇ ਨਾ ਪਤਾ ਲੱਗੇ ਤੇ ਆਪਣੇ ਜਵਾਕ ਘਰੇ ਲੁੱਟ ਲੁੱਟ ਕੇ ਆਉਂਦੇ ਰਹਿਣ 10-20 ਸਾਲ 50 ਸਾਲ, ਫਿਰ ਚੰਗੀ ਗੱਲ ਹੈ, ਆਪਾਂ ਅਮੀਰ ਹੋ ਜਾਂਗੇ, ਕਿਸੇ ਨੂੰ ਨਹੀਂ ਪਤਾ ਲੱਗੂਗਾ ਵੀ ਏਡੇ ਦਿਨਾਂ ਚ ਘਰ ਕਿਵੇਂ ਖੜੇ ਕਰ ਲਏ ਇਹਨਾਂ ਨੇ। ਸੋ ਇਹ ਸੰਭਵ ਹੀ ਨਹੀਂ ਹੈ, ਪਰ ਇਹ ਹੈ ਕਿ ਮਨੁੱਖੀ ਫਿਤਰਤ ਹੈ, ਇਹ ਹੁੰਦਾ ਨਹੀਂ ਹੁੰਦਾ, ਕਹਿਣ ਨੂੰ ਇਹ ਰੇਡੀਓ ਵਾਲੇ ਨੇ ਕਹਿ ਜਾਣਾ, ਅਸਲ ਚ ਸਾਡੇ ਤੋਂ ਅਪਣਾ ਨਹੀਂ ਹੋਣਾ। ਤੇ ਇਸ ਮਾਮਲੇ ਦੇ ਵਿਚ ਹੁਣ 33 ਸਾਲਾਂ ਦੇ ਹਿਤੇਸ਼ ਬੰਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈਮਿਲਟਨ ਤੋਂ, ਤੇ ਉਦਾਂ ਵੀ ਟਾਸਕ ਫੋਰਸ ਨੇ ਫਿਰ ਯਾਦ ਕਰਾਇਆ ਕਿ 5 ਬੰਦਿਆਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ, 29 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੋ ਇਹ ਮਾਮਲੇ ਆ ਜਿਹੜੇ ਇਹ ਵੱਡੀ ਪੱਧਰ ਦੇ ਉੱਤੇ ਫੈਲਦੇ ਤੁਰੇ ਜਾ ਰਹੇ ਨੇ ਸਾਡੇ ਸਮਾਜ ਦੇ ਵਿਚ। ਤੇ ਇਸ ਤੋਂ ਬਾਅਦ ਇਕ ਹੋਰ ਖ਼ਬਰ ਹੈ, ਉਹਦਾ ਵੀ ਜ਼ਿਕਰ ਕਰਨ ਵਾਲਾ, ਉਹ ਜਿਹੜੀ ਕੱਲ ਆਪਾਂ ਰਿਪੋਰਟ ਪੜ੍ਹੀ ਸੀ ਨਾ, ਸੀ ਟੀ ਵੀ ਨੇ ਪ੍ਰਕਾਸ਼ਿਤ ਕੀਤੀ ਕਿ ਪਿਛਲੇ ਕੋਈ 26 ਮਹੀਨਿਆਂ ਦਾ ਰੈਕਰਡ ਪੇਸ਼ ਕੀਤਾ ਉਨ੍ਹਾਂ ਨੇ, ਜਿਹੜੇ ਆਟੋਮੇਟਿਡ ਕੈਮਰਿਆਂ ਦੇ ਨਾਲ ਟ੍ਰੈਫਿਕ ਟਿਕਟਸ ਜਾਰੀ ਕੀਤੀਆਂ ਗਈਆਂ, ਉਨ੍ਹਾਂ ਵਿਚ ਲਾਅ ਐਨਫੋਰਸਮੈਂਟ ਦੀਆਂ ਗੱਡੀਆਂ ਵੀ ਦੁਮਦੜਾਕੇ ਨਾਲ ਭੱਜੀਆਂ ਦਿਖਾਈ ਦਿੱਤੀਆਂ। ਲਾਅ ਐਨਫੋਰਸਮੈਂਟ ਦੇ ਵਿਚ ਟ੍ਰੈਫਿਕ ਵਾਲੇ ਜਾਂ ਦੂਜੀਆਂ ਮਾਰਕਡ ਗੱਡੀਆਂ ਵਾਲੇ ਪੁਲਿਸ ਆਫੀਸਰਸ, ਜਿਨ੍ਹਾਂ ਦੇ ਉੱਤੇ ਲਾਲ ਪੀਲੀਆਂ ਬੱਤੀਆਂ ਲੱਗੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਲਾਅ ਇਨਫੋਰਸਮੈਂਟ ਵਿਚ ਪਾਰਕਿੰਗ ਆ ਜਾਂਦੀ ਹੈ, ਈਵਨ ਕਿਤੇ ਕਿਤੇ ਪੀਸ ਆਫੀਸਰਸ ਵੀ ਆਉਂਦੇ ਨੇ। ਸੋ ਇਹ ਗੱਡੀਆਂ ਵੀ ਸਪੀਡ ਲਿਮਿਟ ਦੀ ਪਾਲਣਾ ਦਾ ਉਲੰਘਣ ਕਰਦੀਆਂ ਹੋਈਆਂ ਵਿਖਾਈ ਦਿੱਤੀਆਂ। ਸੋ ਜਦੋਂ ਇਹ ਕਹਾਣੀ ਤੁਰੀ ਆ ਹੁਣ ਅੱਗੇ, ਤੇ ਇਹਦੀ ਚਰਚਾ ਬਹੁਤ ਹੋਊਗੀ। ਕੱਲ ਵੀ ਜਦੋਂ ਮੈਂ ਇਹਦੇ ਤੇ ਗੱਲਬਾਤ ਕੀਤੀ ਤੇ ਆਇਆ ਵੀ ਆਮ ਆਦਮੀ ਤੇ ਇਨ੍ਹਾਂ ਦੇ ਵਿਚ ਕੀ ਫਰਕ ਹੈ, ਕਹਿੰਦੇ ਹੁਣ ਦੇਖੋ ਪੁਲਿਸ ਵਾਲੇ ਕੀ ਕਹਿਣਗੇ ਇਹਦੇ ਵਿੱਚ। ਹੁਣ ਸਿਟੀ ਕਾਉਂਸਲ ਦੇ ਵਿੱਚ ਵੀ ਰੌਲਾ ਪਿਆ, ਹੌਲੀ ਹੌਲੀ ਇਹ ਰਿਪੋਰਟ ਇੱਥੇ ਦਬੂਗੀ ਨਹੀਂ, ਕਿਉਂਕਿ ਪੁਲਿਸ ਦਾ ਅਕਸ ਦੇ ਉੱਤੇ ਗੱਲ ਆ ਗਈ। ਪੁਲਿਸ ਨੇ ਜਿਹੜਾ $20 million ਮੰਗਿਆ ਸੀ ਨਾ, $2 crore, ਤੇ ਉਹਦੇ ਵਿੱਚ ਕੈਂਪੇਨ ਕੀਤਾ ਕਿ ਬਿਹਤਰ ਸੇਵਾਵਾਂ ਦੇਣ ਲਈ ਘਾਟ ਹੈ ਘਾਟ ਹੈ। ਮੈਂ ਪਰਸੋਂ ਚ ਉੱਥੇ ਵੀ ਆਖਿਆ ਸੀ ਕਿ ਕਈ ਵਾਰੀ ਨਾ ਕੋਈ ਗੱਲ ਆਪਾਂ ਵੱਧ ਬੋਲ ਜਾਂਦੇ ਹਾਂ, ਕੇਰਾਂ ਵੱਧ ਬੋਲ ਗਏ ਫਿਰ ਆ ਮੇਰੇ ਵਰਗੇ ਵੀ ਟਰ ਟਰ ਰੇਡੀਓ ਤੇ ਲਾਈ ਰੱਖਣਗੇ। ਅੱਗੇ ਮੈਂ ਕਿਹਾ ਸੀ ਕਿ ਹੱਥ ਪੋਚ ਕੇ ਰੱਖਣਾ ਬਈ, ਆਪਾਂ ਕਾਹਨੂੰ ਕਹਿਣਾ ਚਲੋ ਪੁਲਿਸ ਦੇ ਵਿੱਚੋਂ ਵੀਡੀਓ ਇਹੋ ਜਿਹੇ ਆ ਗਏ ਕਿ ਨਹੀਂ ਭਾਈ ਸਾਨੂੰ ਪੈਸੇ ਚਾਹੀਦੇ ਆ, ਅਸੀਂ ਸ਼ਹਿਰ ਸੁਰੱਖਿਅਤ ਕਰਨਾ। ਉਹ ਕਹਿੰਦੇ ਚੱਕੋ ਪੈਸੇ ਤੇ ਹੁਣ, ਫਿਰ ਕਹਿੰਦੇ ਵੀ ਐਂ ਤਾਂ ਸੁਰੱਖਿਅਤ ਨਹੀਂ ਹੋ ਸਕਦਾ ਕਿ $2 crore ਦੇਤਾ ਤੇ ਮੁੜ ਕੇ ਸ਼ਹਿਰ ਚ ਕੁਛ ਹੋਵੇ ਨਾ, ਐਂ ਤਾਂ ਨਾ ਕਰੋ ਯਾਰ ਤੁਸੀਂ ਹਨਾ। ਅਸੀਂ ਤਾਂ ਸਾਜੋ ਸਮਾਨ ਹੀ ਮੰਗਿਆ ਸੀ, 100% ਗਰੰਟੀ ਤਾਂ ਕੋਈ ਵੀ ਨਹੀਂ ਕਰ ਸਕਦਾ, ਉਹ ਸਾਨੂੰ ਵੀ ਪਤਾ। ਹੁਣ ਇੱਥੇ ਗੱਲ ਆ ਗਈ ਕਿ ਸਾਧਨਾਂ ਦੀ ਘਾਟ ਦੀ ਗੱਲ ਕਰਦੇ ਆ, ਪਰ ਜਿਹੜੇ ਬਿਨਾਂ ਗੱਲ ਤੋਂ ਗੱਡੀਆਂ ਭੱਜੀਆਂ ਜਾਂਦੀਆਂ ਸੜਕ ਤੇ ਦਿਖਾਈ ਦਿੱਤੀਆਂ ਕਿ ਪੁਲਿਸ ਵਾਲੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਕਿਉਂਕਿ ਪੁਲਿਸ ਮੁਲਾਜ਼ਮ ਆਪਣੀ ਕਿਸਮ ਛੱਡਦਾ, ਹਾਏ ਹਾਉ ਆਰ ਯੂ, ਹਾਊ ਯੂ ਡੂਇੰਗ, ਡੂ ਯੂ ਨੋ ਵਾਈ ਵੀ ਹੈਵ ਸਟਾਪਡ ਯੂ, ਠੀਕ ਹੈ ਨਾ। ਉਦੋਂ ਲੋਕਾਂ ਦਾ ਬੜਾ ਜੀ ਕਰਦਾ ਹੁੰਦਾ ਕਿ ਹੈ ਤਾਂ ਯਾਰ ਤੂੰ ਮੇਰੇ ਵਰਗੇ ਬੰਦਾ, ਪਰ ਤੇਰੇ ਕੱਪੜੇ ਵਾਲੇ ਵਧੀਆ ਪਾਏ ਆ, ਮੇਰੇ ਸਾਦੇ ਕੱਪੜੇ ਪਾਏ ਆ, ਕਦੇ ਮੈਂ ਵੀ ਤੈਨੂੰ ਰੋਕਾਂ, ਹਨਾ। ਆਪਣੇ ਮਨ ਦੇ ਵਿੱਚ ਆਉਂਦਾ ਹੀ ਆ ਖਿਆਲ। ਹੁਣ ਜਦੋਂ ਪੁਲਿਸ ਵਾਲਾ ਫਸੂਗਾ ਤੇ ਬਹੁਤੇ ਲੋਕ ਬੜੇ ਚਾਅ ਨਾਲ ਦੇਖਦੇ ਆ। ਅਸੀਂ ਮੀਡੀਆ ਦੇ ਵਿੱਚ ਤਾਂ ਇਹ ਗੱਲ ਬਹੁਤ ਹੁੰਦੀ ਹੈ ਕਿ ਮੀਡੀਆ ਵਾਲੇ ਫਸਾਉਂਦੇ ਇਹਨਾਂ ਨੂੰ, ਹੋਰ ਤਾਂ ਕੋਈ ਬੰਦਾ ਘੇਰ ਨਹੀਂ ਸਕਦਾ ਕਿ ਜਿੱਦਾਂ ਪੁਲਿਸ ਦੀ ਗੱਡੀ ਦੀ ਕਿਤੇ ਅਫੈਂਸ ਕਰਦੇ ਦੀ ਕੋਈ ਫੋਟੋ ਵੀਡੀਓ ਪ੍ਰਕਾਸ਼ਿਤ ਹੋ ਜੇ, ਉਦੋਂ ਫਿਰ ਭਾਜੜਾ ਪੈਂਦੀਆਂ ਨੇ। ਤੇ ਇਹ ਜਿਹੀ ਗੱਲਾਂ ਮੈਂ ਵੀ ਕਈ ਵਾਰ ਵੇਖੀਆਂ ਕਿ ਮੈਂ ਖੜਾ ਆ ਭੀੜ ਦੇ ਵਿੱਚ ਤੇ ਮੈਨੂੰ ਐਂ ਲੱਗਿਆ ਵੀ ਇੱਕ ਦੋ ਵਾਰ ਕਿ ਇੱਕ ਬੰਦੇ ਨੇ ਲਾਈਟਾਂ ਵਾਲੀਆਂ ਦੇ ਗੱਡੀ ਭਜਾ ਕੇ ਲੈ ਗਿਆ ਤੇ ਅੱਗੇ ਜਾ ਕੇ ਦੂਜੀ ਤੀਜੀ ਗਲੀ ਨੂੰ ਮੁੜ ਕੇ ਨਾਰਮਲ ਚੱਲਣ ਲੱਗ ਗਿਆ, ਕਿਉਂਕਿ ਉਹਨੇ ਸਿਰਫ ਭੀੜ ਚੋਂ ਹੀ ਲੰਘਣਾ ਸੀਗਾ, ਠੀਕ ਹੈ। ਉਹ ਕਈ ਵਾਰ ਅਗਲਾ ਕਹਿੰਦਾ ਮੈਂ ਕਾਹਤੋਂ ਬ੍ਰੇਕ ਮਾਰਨੀ, ਇੱਕ ਬਟਨ ਨੇ ਦੱਬਣਾ, ਬਟਨ ਦੱਬਿਆ ਚਮਕਾਰੇ ਪੈਣ ਲੱਗ ਗਏ, ਸਾਰਿਆਂ ਨੇ ਖੱਬੇ ਸੱਜੇ ਕੀਤੀਆਂ, ਗੱਡੀ ਕੱਢ ਕੇ ਲੈ ਗਿਆ। ਤੇ ਮੇਰਾ ਇੱਕ RCMP ਦੇ ਵਿੱਚ ਵੀ ਇੱਕ ਪੁਲਿਸ ਆਫਿਸਰ ਦੋਸਤ ਸੀ, ਮੈਨੂੰ ਕਹਿੰਦਾ ਕਈ ਵਾਰ ਤਾਂ ਵੈਨਐਵਰ ਵੀ ਹੈਵ ਅਰਜ ਟੂ ਗੋ ਟੂ ਪੀ, ਕਹਿੰਦਾ ਵੀ ਯੂਜ਼ ਦੀਜ਼ ਲਾਈਟਸ। ਮੈਂ ਕਿਹਾ ਅੱਛਾ, ਉਹ ਹੱਸ ਕੇ ਕਿਹਾ ਜਾਂ ਮਜ਼ਾਕ ਚ ਕਿਹਾ, ਕਹਿੰਦਾ ਜੇ ਕਦੇ ਸਾਨੂੰ ਹਾਜ਼ਤ ਵੀ ਹੋ ਜੇ, ਅਸੀਂ ਕਹਿੰਦਾ ਹੁਣ ਵੇਟ ਥੋੜੀ ਕਰਾਂਗੇ, ਕਹਿੰਦਾ ਬਟਨ ਦੱਬ ਦੀਏ, ਜੇ ਹੈ ਸਹੂਲਤ ਤਾਂ ਵਰਤ ਲਓ, ਫਟਾਫਟ ਟ੍ਰੈਫਿਕ ਚੋਂ ਨਿਕਲ ਕੇ ਅੱਗੇ ਜਾ ਕੇ ਵਿਹਲੇ ਹੋ ਜਾਓ। ਸੋ ਇਦਾਂ ਦੇ ਚੁਟਕਲੇ ਪੱਧਰ ਤੇ ਵੀ ਇਹ ਗੱਲ ਹੋ ਸਕਦੀ, ਇਹਨੂੰ ਐਂ ਨੀ ਵੀ ਪ੍ਰਮਾਣਕ ਆ ਤੇ ਲੋਕ ਐਂ ਕਰਦੇ ਹੋਣਗੇ, ਗੱਲਾਂ ਚੋਂ ਗੱਲ ਹੈ ਹਨਾ, ਵੀ ਲੋਕ ਇਸ ਕਦਰ ਵੀ ਇਹਨਾਂ ਨੂੰ ਟੋਨ ਡਾਊਨ ਕਰਕੇ ਕਰਦੇ ਆ। ਹੁਣ ਜਦੋਂ ਇਹ ਮਾਮਲਾ ਆ ਗਿਆ ਤੇ ਪਹਿਲੇ ਸਿਟੀ ਕਾਉਂਸਲ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ, ਸੋ ਵਾਰਡ ਨੰਬਰ ਦਾ ਨੀ ਮੈਨੂੰ ਫਲੈਚਰ, ਠੀਕ ਹੈ ਜੀ, ਕਾਉਂਸਲਰ ਪੌਲਾ ਫਲੈਚਰ, ਉਹਨਾਂ ਨੇ ਇਹਦੇ ਉੱਤੇ CTV ਨਿਊਜ਼ ਦੀ ਰਿਪੋਰਟ ਨੂੰ ਦੇਖ ਕੇ ਕਾਫੀ ਆਪਣੇ ਐਕਸਪ੍ਰੈਸ਼ਨ ਦਿੱਤੇ ਵੀ ਸ਼ੀ ਇਜ਼ ਫਲਮਕਸੌਨ, ਕਿ ਬਈ ਇਹ ਇਹਨਾਂ ਨੇ ਕੀ ਕੀਤਾ, ਕਾਫੀ ਹੈਰਾਨ ਪਰੇਸ਼ਾਨ ਹੋਏ ਨੇ ਕਿ TPS ਨੂੰ ਹੁਣ ਸਪਸ਼ਟ ਕਰਨਾ ਚਾਹੀਦਾ ਕਿ ਤਾਜ਼ਾ ਜਿਹੜੇ ਮਾਮਲੇ 1000 ਦੇ ਕਰੀਬ ਮਾਮਲੇ ਸਾਹਮਣੇ ਆਏ ਆ ਜਦੋਂ ਪੁਲਿਸ ਵਾਲਿਆਂ ਨੂੰ ਜਾਂ ਉਨ੍ਹਾਂ ਵਿਚੋਂ ਜਿੰਨੇ ਪੁਲਿਸ ਮੁਲਾਜ਼ਮ ਨੇ, ਕਿਉਂਕਿ ਆਪਾਂ ਕਿਹਾ ਨਾ ਲਾਅ ਐਨਫੋਰਸਮੈਂਟ ਵਿਚ ਪਾਰਕਿੰਗ ਵਾਲੇ ਵੀ ਆਉਂਦੇ ਆ, ਵੀ ਤੁਸੀਂ ਕੱਲਾ ਪੁਲਿਸ ਦਾ ਜਵਾਬ ਦਿਓ ਕਿ 1000 ਮਾਮਲੇ ਜਿਹੜੇ ਜੁਰਮਾਨਿਆਂ ਦੇ ਹੋਏ ਆ, ਇਨ੍ਹਾਂ ਚੋਂ ਕਿੰਨੇ ਪੁਲਿਸ ਆਫਿਸਰ ਕਸੂਰਵਾਰ ਨੇ, ਕਿ ਕਿੰਨਿਆਂ ਦੀ ਕੋਈ ਗਲਤੀ ਨਹੀਂ ਸੀ, ਉਹ ਬਿਲਕੁਲ ਠੀਕ ਢੰਗ ਨਾਲ ਉਦੋਂ ਇਹ ਕੁਝ ਕਰਨਾ ਪੈਣਾ ਸੀ ਤੇ ਉਨ੍ਹਾਂ ਦੀ ਕਾਰਵਾਈ ਜਾਇਜ਼ ਸੀ। ਪਰ ਜਿੱਥੇ ਕਿਤੇ ਇਹ ਗੱਲ ਨਹੀਂ ਆ ਸਾਬਤ ਹੋ ਸਕਦੀ ਕਿ ਉਸ ਘੜੀ ਉਹ ਕਿਸੇ ਐਮਰਜੈਂਸੀ ਨੂੰ ਡੀਲ ਕਰਨ ਜਾ ਰਿਹਾ ਸੀ, ਹੁਣ ਇਹ ਪਤਾ ਲੱਗ ਜੂਗਾ ਜਿਸ ਪੁਲਿਸ ਆਫਿਸਰ ਨੂੰ ਜਿੰਨੇ ਵਜੇ ਟ੍ਰੈਫਿਕ ਦੀ ਕਾਲ ਆਈ ਉਦੋਂ ਦੀਆਂ ਲਾਈਟਾਂ ਬਲਦੀਆਂ, ਉਦੋਂ ਪਹਿਲਾਂ ਉਹਨੂੰ ਕਿਹਨੇ ਇਨਫੋਰਮੇਸ਼ਨ ਦਿੱਤੀ ਕਿ ਦੇਰ ਇਜ਼ ਐਨ ਐਮਰਜੈਂਸੀ ਤੇ ਤੂੰ ਉਹ ਜਗ੍ਹਾ ਤੇ ਪਹੁੰਚ, ਕਿਉਂਕਿ ਉਹ ਤਾਂ ਰੈਕਰਡ ਬਣਿਆ ਹੋਇਆ ਉਸ ਚੀਜ਼ ਦਾ। ਹੁਣ ਜੇ ਉਹਨੇ ਕਿਹਾ ਕਿ ਮੈਨੂੰ ਅੱਖਾਂ ਨਾਲ ਕੋਈ ਅੱਗੇ ਦੇਖਿਆ, ਹੁਣ ਉਹ ਚੀਜ਼ ਦੇਖਣੀ ਪਊਗੀ ਵੀ ਅੱਖਾਂ ਨਾਲ ਦੇਖਣ ਨਾਲ ਵੀ ਮੈਨੂੰ ਤਾਂ ਵਿਜੀਬਲ ਲੱਗਿਆ ਵੀ ਉਹ ਸਾਹਮਣੇ ਕੁਛ ਹੋ ਰਿਹਾ ਤੇ ਮੈਂ ਲਾਈਟਾਂ ਬਾਲ ਕੇ ਫਟਾਫਟ ਪਹੁੰਚਿਆ, ਮੈਨੂੰ ਕਾਲ ਕੋਈ ਨਹੀਂ ਸੀ ਆਈ। ਸੋ ਕਈ ਤਰ੍ਹਾਂ ਦੇ ਲੌਗ ਚੈੱਕ ਹੋਣਗੇ ਇਹਦੇ ਵਿੱਚ ਵੀ ਇਹ ਕਿਸੇ ਇਨਫੋਰਮੇਸ਼ਨ ਬਾਹਰੀ ਇਨਫੋਰਮੇਸ਼ਨ ਦੇ ਉੱਤੇ ਰਿਐਕਟ ਕੀਤਾ ਸੀ, ਉਹ ਵਾਇਰਲੈਸ ਦੇ ਥਰੂ ਆਈ ਜਾਂ ਫੋਨ ਦੇ ਥਰੂ ਆਈ ਹੈ, ਉਹ ਇਨਫੋਰਮੇਸ਼ਨ ਕਿਵੇਂ ਆਈ, ਜਾਂ ਉਹਨੇ ਆਪਣੀਆਂ ਗਿਆਨ ਇੰਦਰੀਆਂ ਅੱਖਾਂ ਤੇ ਕੰਨਾਂ ਨਾਲ ਕੁਝ ਦੇਖਿਆ ਕਰਿਆ ਕਿ ਉੱਥੇ ਕੁਝ ਹੋ ਰਿਹਾ, ਕਦੋਂ ਉਹਨੇ ਇਹ ਰਿਐਕਟ ਕੀਤਾ, ਉਹ ਗੱਲਾਂ ਚੋਂ ਕਿੰਨੇ ਸਾਇੰਟੀਫਿਕ ਐਵੀਡੈਂਸ ਨਾਲ ਪ੍ਰੂਫ ਹੋ ਸਕਦੇ ਆ ਕਿ ਸੱਚਮੁੱਚ ਇਹ ਗੱਡੀ ਤੇ ਇਸ ਵਕਤ ਇਹ ਅਧਿਕਾਰੀ ਐਮਰਜੈਂਸੀ ਸੇਵਾਵਾਂ ਦੇਣੇ ਜਾ ਰਿਹਾ ਸੀ। ਪਰ ਕਹਿੰਦੇ ਜੇ ਕਿਤੇ ਇਨ੍ਹਾਂ ਵਿਚੋਂ ਕੁਝ ਮਾਮਲੇ ਇਹੋ ਜਿਹੇ ਫੜੇ ਜਾਂਦੇ ਆ ਕਿ ਜਿੱਥੇ ਕਿਸੇ ਨੇ ਲਾਪਰਵਾਹੀ, ਬੇਧਿਆਨੀ, ਅਣਗਹਿਲੀ ਜਾਂ ਸਿਰਫ ਉਈ ਵੀ ਗੌਰ ਇਹਨੇ ਕੀਤੀ, ਚੱਲ ਯਾਰ ਕੱਢ ਦਿੰਦੇ ਆ ਆਪਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ, ਤੇਜ਼ ਰਫ਼ਤਾਰੀ ਕੀਤੀ ਹੈ, ਉਹਨਾਂ ਦਾ ਨਖੇੜਾ ਕੀਤੇ ਜਾਣਾ ਜ਼ਰੂਰੀ ਹੈ। ਹਜੇ ਵੀ ਫਲੈਚਰ ਨੇ ਇਹ ਨਹੀਂ ਕਿਹਾ ਕਿ ਸਾਰੀਆਂ ਟਿਕਟਾਂ ਦੇ ਵਿੱਚ ਜਿਹੜੇ ਬੰਦੇ ਫੜੇ ਗਏ ਨੇ ਉਹ ਗਲਤ ਨੇ, ਪਰ ਕਹਿੰਦੇ ਵੀ ਇਹਨਾਂ ਦਾ ਚੈੱਕ ਕੀਤਾ ਜਾਣਾ ਜ਼ਰੂਰੀ ਹੈ। ਸੋ ਕਹਿੰਦੇ ਵੀ ਇਹ ਜਿਹੜੇ ਜੁਰਮਾਨਿਆਂ ਦਾ ਭੁਗਤਾਨ ਹੈ, ਇਹ ਜਿੱਥੇ ਕੋਈ ਗਲਤ ਪਾਇਆ ਗਿਆ ਉਹ ਜਨਤਾ ਦੇ ਪੈਸੇ ਨਾਲ ਨਹੀਂ ਹੋਣਾ ਚਾਹੀਦਾ। ਕਹਿੰਦੇ ਕਈ ਵਾਰ ਅਗਲਾ ਕਹਿੰਦਾ ਜੀ ਢਲਾਨ ਆ ਗਈ ਜਾਂ ਅੱਗੇ ਟ੍ਰੈਫਿਕ ਇਹੋ ਜਿਹਾ ਸੀਗਾ ਜਾਂ ਕਿਤੇ ਹਾਲਾਤ ਸੀਗੇ, ਵੀ ਜਿੱਥੇ ਜਿੱਥੇ ਆਮ ਲੋਕਾਂ ਨੂੰ ਆਪਾਂ ਰਿਆਇਤ ਨਹੀਂ ਦਿੰਦੇ ਉੱਥੇ ਫਿਰ ਇਧਰ ਵੀ ਨਹੀਂ ਹੋਣੀਆਂ ਚਾਹੀਦੀਆਂ। ਫਿਰ ਸ਼ਹਿਰ ਦੇ ਅੰਕੜਿਆਂ ਦੇ ਮੁਤਾਬਕ 26 ਮਹੀਨਿਆਂ ਵਿਚ ਟੋਰਾਂਟੋ ਪੁਲਿਸ ਸਰਵਿਸ ਦੀਆਂ ਗੱਡੀਆਂ ਨੂੰ 1038 ਸਪੀਡ ਨਾਲ ਸਬੰਧਿਤ ਟਿਕਟਾਂ ਜਾਰੀ ਕੀਤੀਆਂ ਗਈਆਂ। 164 ਟਿਕਟਾਂ ਲਾਲ ਬੱਤੀ ਦੀ ਉਲੰਘਣਾ ਕਰਕੇ ਜਾਰੀ ਹੋਈਆਂ ਨੇ ਤੇ ਇਹ ਆਟੋਮੇਟਿਡ ਕੈਮਰਿਆਂ ਦੀ ਕਰਕੇ ਹੋਈਆਂ ਨੇ, ਕਿਉਂਕਿ ਪੁਲਿਸ ਵਾਲੇ ਦੇ ਪਿੱਛੇ ਪੁਲਿਸ ਵਾਲੇ ਨੇ ਤਾਂ ਨਹੀਂ ਸੀ ਗੱਡੀ ਲਾਉਣੀ ਛੇਤੀ ਛੇਤੀ। ਸੋ ਪੁਲਿਸ ਫੋਰਸ ਨੇ 2021 ਵਿਚ ਸੀਟੀਵੀ ਨਿਊਜ਼ ਦੁਆਰਾ ਸੂਚਨਾ ਦੀ ਆਜ਼ਾਦੀ ਹੇਠ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ 435 ਟਿਕਟਾਂ ਦੀਆਂ ਕਾਪੀਆਂ ਤਿਆਰ ਕਰਕੇ ਵੀ ਇਨ੍ਹਾਂ ਨੂੰ ਭੇਜੀਆਂ ਸੀਗੀਆਂ। ਸੋ ਤਕਰੀਬਨ ਇਸ ਗੱਲ ਦੇ ਵਿਚ ਮੇਰੇ ਖਿਆਲ ਚ ਅਜੇ ਹੋਰ ਰੌਲਾ ਪਊਗਾ। ਤੇ ਇਕ ਇਹ ਹੈ ਕਿ ਜਿਹੜੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਹੋਈਆਂ ਸੀਗੀਆਂ ਟੋਰਾਂਟੋ ਦੇ ਵਿਚ, ਇਹ ਡ੍ਰਿਫਟਵੁੱਡ ਐਵਨਿਊ ਤੇ ਜੈਨ ਸਟਰੀਟ ਦੇ ਕੋਲ ਸ਼ੁੱਕਰਵਾਰ ਲੰਘੇ ਵੀਕਐਂਡ, ਇਕ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਵਾਰਦਾਤ ਹੋਈ ਸੀ, ਉਸ ਚ 16 ਸਾਲਾ ਲੜਕੇ ਦੀ ਕਾਫੀ ਸੱਟਾਂ ਲੱਗੀਆਂ ਨੇ। ਅਗਲੇ ਦਿਨ ਸ਼ਨੀਵਾਰ ਨੂੰ ਉਥੇ ਇਕ ਬੰਦਾ ਖੜਾ ਸੀਗਾ, ਉਹਦੀ ਬਾਅਦ ਚ ਮੌਤ ਹੋ ਗਈ। ਹੁਣ ਪਤਾ ਲੱਗਿਆ ਕਿ ਇਹ ਗਾਹਨਾ ਤੋਂ ਆਇਆ ਬੰਦਾ ਸੀ, 39 ਸਾਲ ਦੀ ਉਮਰ ਸੀ ਤੇ ਇਹਦੇ 4 ਬੱਚੇ ਸੀ। ਤੇ ਪੁਲਿਸ ਨੇ ਇੰਨੀ ਕੁ ਗੱਲ ਕਨਫਰਮ ਕੀਤੀ ਹੈ ਕਿ ਇਹ ਮਿੱਥ ਕੇ ਕੀਤਾ ਗਿਆ ਹਮਲਾ ਨਹੀਂ ਸੀ, ਉਹੀ ਅੰਨੇ ਵਾਹ ਗੋਲੀਆਂ ਆ ਕੇ ਕੋਈ ਚਲਾ ਗਿਆ। ਇਕੋ ਥਾਂ ਦੇ ਉਤੇ 2 ਵਾਰ ਆਇਆ ਤੇ ਉਹੀ ਐਕੁਰਾ ਕਾਲੇ ਰੰਗ ਦੀ RDX ਗੱਡੀ। ਕਾਰਨ ਕੀ ਆ ਵੀ ਇਕੋ ਥਾਂ ਤੇ ਇਕੋ ਚੌਂਕ ਤੇ ਆਏ, ਜਿਹੜੇ ਖੜੇ ਉਨ੍ਹਾਂ ਤੇ ਗੋਲੀਆਂ ਚਲਾ ਗਏ, ਕਿਉਂ ਗੱਲਬਾਤ ਕੋਈ ਜੁੜਦੀ ਆਪਸ ਚ ਦੇਖਦੇ ਨੇ। ਇਕ 16 ਸਾਲ ਦਾ ਬੱਚਾ ਜਿਹੜਾ ਗੇਮ ਖੇਡਣ ਜਾ ਰਿਹਾ ਸੀ ਬਾਸਕਟਬਾਲ, ਉਹ ਉਥੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਤੇ ਜਿਹੜਾ ਮਿਸਟਰ ਇਸ ਮਾਮਲੇ ਵਿਚ ਜਿਹਦੀ ਆਈਡੈਂਟੀਫਿਕੇਸ਼ਨ ਹੋਈ ਆ ਹੁਣ, ਇਹ ਤਾਂ ਫਿਰ ਪ੍ਰਵਾਸੀ ਵਿਅਕਤੀ ਦੀ, ਮਿਸਟਰ ਬੋਕੀ ਅਜੂ ਬੋਕੀ, ਇਹ ਤਾਂ ਕਹਿੰਦੇ ਆਪਣੇ ਕੰਮ ਤੇ ਜਾਣ ਲਈ ਬੱਸ ਸਟਾਪ ਤੇ ਖੜਾ ਸੀਗਾ। ਸੋ ਬੜੀ ਬੇਵਕਤੀ ਤੌਰ ਤੇ ਇਹ ਕਿਸੇ ਮੌਤ ਦਾ ਸ਼ਿਕਾਰ ਹੋਇਆ ਜੀ। ਤੇ ਅੱਗੇ ਹੁਣ ਦੇਖਦੇ ਆ ਕਿ ਇਸ ਪੁਲਿਸ ਨੇ ਹੋਰ ਲੋਕਾਂ ਨੂੰ ਵੀ ਕਿਹਾ ਕਿ ਜਿੰਨੀ ਕੁ ਤੁਹਾਡੇ ਕੋਲ ਇਨਫਰਮੇਸ਼ਨ ਆਉਂਦੀ ਹੈ ਤੁਸੀਂ ਪੁਲਿਸ ਨਾਲ ਸਾਂਝੀ ਕਰੋ, ਜੇ ਕਿਸੇ ਨੂੰ ਪਤਾ ਵੀ ਹੋਵੇ ਤਾਂ ਜ਼ਰੂਰ ਇਹਦੇ ਵਿਚ ਸਹਾਇਤਾ ਕਰਨੀ ਚਾਹੀਦੀ ਹੈ, ਵੀ ਕਾਰਨ ਕੀ ਹੈ ਜਿਹੜਾ ਇਸ ਤਰ੍ਹਾਂ ਦੀ ਗੋਲੀਬਾਰੀ ਦੀਆਂ ਵਾਰਦਾਤਾਂ ਵਿਚ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੋ ਹੁਣ ਜੀ ਅਸੀਂ ਬਿਲਕੁਲ ਆਖਰੀ ਦੌਰ ਦੇ ਵਿਚ ਹਾਂ, ਹੁਣ ਕੁਝ ਕਮਰਸ਼ੀਅਲਸ, ਫਿਰ ਇਸ ਤੋਂ ਬਾਅਦ ਹੋਣਗੀਆਂ ਅੰਤਰਰਾਸ਼ਟਰੀ ਖ਼ਬਰਾਂ ਤੇ ਫਿਰ ਅਗਲੇ ਹਿੱਸੇ ਵਿਚ ਖ਼ਬਰਾਂ ਤੋਂ ਬਾਅਦ ਮਹਿਮਾਨ ਨਾਲ ਗੱਲਬਾਤ ਕਰਦੇ ਹਾਂ।
The views expressed on the preceding program may not necessarily be those of the owner or management of WTOR radio station.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 905-874-7171।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਜੂਲੀਅਨ ਅਸਾਂਜ ਦੀ ਅਮਰੀਕਾ ਨੂੰ ਹਵਾਲਗੀ ਸਬੰਧੀ ਸੁਣਵਾਈ ਸ਼ੁਰੂ। ਥਾਈਲੈਂਡ ਪ੍ਰਦਰਸ਼ਿਤ ਕੀਤੇ ਜਾਣਗੇ ਭਗਵਾਨ ਬੁੱਧ ਦੇ ਸਮ੍ਰਿਤ ਚਿੰਨ। ਗਾਜ਼ਾ ਵਿਚ ਗੋਲੀਬਾਰੀ ਦੀ ਮੰਗ ਕਰਦਾ ਮਤਾ ਅਮਰੀਕਾ ਵੱਲੋਂ ਵੀਟੋ। ਵਿਦੇਸ਼ ਤੋਂ ਮਦਦ ਮਿਲਣ ਵਿਚ ਦੇਰੀ ਕਾਰਨ ਹੋ ਰਹੀ ਹੈ ਮੁਸ਼ਕਲ, ਜ਼ੇਲੈਂਸਕੀ। ਪੰਨੂ ਮਾਮਲੇ ਵਿਚ ਭਾਰਤ ਦੇ ਸੰਪਰਕ ਚ ਰਹਾਂਗੇ, ਕਿਹਾ ਅਮਰੀਕਾ ਨੇ। ਫਿਲਿਸਤੀਨੀਆਂ ਖਿਲਾਫ਼ ਨਸਤੀ ਵਿਤਕਰੇ ਲਈ ਇਜ਼ਰਾਈਲ ਜ਼ਿੰਮੇਵਾਰ, ਕਿਹਾ ਦੱਖਣੀ ਅਫਰੀਕਾ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਜਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਕਲਿਕਸ ਦੇ ਬਾਨੀ ਜੂਲੀਅਨ ਅਸਾਂਜ ਨੂੰ ਅਮਰੀਕਾ ਹਵਾਲੇ ਕੀਤੇ ਜਾਣ ਨਾਲ ਜੁੜੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਅਸਾਂਜ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਵਕੀਲਾਂ ਰਾਹੀਂ ਯੂਕੇ ਵਿਚ ਕਾਨੂੰਨੀ ਲੜਾਈ ਲੜ ਰਿਹਾ ਹੈ। ਅਸਾਂਜ ਨੇ ਪਹਿਲਾਂ ਲੰਡਨ ਦੀ ਐਕਵਾਡੋਰ ਅਬੈਂਸੀ ਵਿਚ ਸਵੈ ਜਲਾਵਤਨੀ ਹੰਡਾਈ ਤੋਂ ਮਗਰੋਂ 5 ਸਾਲ ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ ਰਿਹਾ। ਉਧਰ ਅਸਾਂਜ ਦੇ ਵਕੀਲ ਨੇ ਕਿਹਾ ਵਿਕਲਿਕਸ ਦੇ ਬਾਨੀ ਦੀ ਤਬੀਅਤ ਨਾਸਾਜ ਹੈ, ਜਿਸ ਕਰਕੇ ਉਹ ਬਰਤਾਨਵੀ ਕੋਰਟ ਵਿਚ ਚੱਲ ਰਹੀ ਸੁਣਵਾਈ ਚ ਸ਼ਾਮਲ ਨਹੀਂ ਹੋਵੇਗਾ। ਲੰਡਨ ਵਿਚ ਹਾਈ ਕੋਰਟ ਦੇ ਬਾਹਰ ਅਸਾਂਜ ਹਮਾਇਤੀਆਂ ਜਿਨ੍ਹਾਂ ਹੱਥ ਵਿਚ ਜੂਲੀਅਨ ਅਸਾਂਜ ਨੂੰ ਰਿਹਾ ਕਰੋ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ, ਨੇ ਵਿਲੀਕਿਸ ਦੇ ਬਾਨੀ ਨੂੰ ਅਮਰੀਕਾ ਹਵਾਲੇ ਕਰਨ ਦਾ ਵਿਰੋਧ ਕੀਤਾ।